सत्कार योग सम्मान योग गुरु का खास रूप गुरु खालसा साध संगत वड़े भाग हैं। धन गुरु ग्रंथ साहब जी महाराज जी के पवित्र पावन चरणों में संध्या वेले दे सजे हुए दीवाना में हाजरियां भर के एकत्र होके अपने जीवन दियां घड़ियां और सवास गुरु लेखे लांदिया सफला कर रहे। अज दशहरे का दिन है, खालसे पंथ वास्ते यह दिन शस्त्र पूजन दिवस का दिन है। कलगियां वाले चौजी प्रीतम साहब कमाल श्री गुरु गोबिंद सिंह साहब जी महाराज नवरात्रे के दिनों में खजाने च जिन्ने शस्त्र अस्त्र होंदे सन उन्हां सारे शस्त्रां की सेवा करवाउणी, सारे शस्त्रां का सोध सुधैया होना और दशहरे वाले दिन चंदोआ ताण के उच्चे थां ते पलगे ते शस्त्र रख के सारे उन्हां शस्त्रां नूं नमस्कार करनी, शस्त्रां दी पूजा करनी। यह विधान महाराज गुरु कलगीधर पातशाह ने अपने पंथ नूं दिता है ताँ जो खालसा पंथ शस्त्रां दे नाल जुड़िया रहे, ताँ जो खालसा पंथ शस्त्रां दे नाल प्यार करे, क्योंकि नेकी बदी उत्ते जित प्राप्त करदी है। बदी नूं जितण वास्ते ताकत दी लोड़ हुंदी है और अकाल पुरख वाहिगुरु परमात्मा की प्रचंड ताकत ने शस्त्र। इस करके कलगीधर जी ने इन्हां शस्त्रां की पूजा करदिआं बचन कहे, जिते शस्त्र नामंग नमस्कार तामंग, जिते अस्त्र पेयंग नमस्कार तेयंग। मेरी इन्हां शस्त्रां ते अस्त्रां नूं नमस्कार है। अकाल पुरख परमात्मा का स्वरूप भी जदों वर्णन करदे महाराज जी शस्त्रधारी स्वरूप वर्णन करदे, नमस्कार श्री खड़ग को करो सुहित चित लाए, कि उस खड़ग रूप अकाल पुरख परमात्मा नूं मेरी नमस्कार। खड़ग कहिंदे ने खंडे नूं, उहनूं मेरी नमस्कार है। तो अज खालसे पंथ का शस्त्र पूजन दिवस का दिन है। नेकी का बदी उत्ते जो फतेह पाउण दा विधान है वह अज दे दिन होया। सतगुरु जी कृपा करन साडे हिरदयां विच शस्त्रां प्रति प्यार जागे। अज साडे विच अवेसलापन आ चुका है, असीं शस्त्रां तों दूर भजदे हां। और जे कोई सिंह शस्त्रधारी हुंदा भी आ तां उहनूं वेख के मखौल करदे ने। शस्त्रधारी होना हर एक सिंह दा कर्तव्य है। महाराज जी दा वचन है, बिना शस्त्र बांधे नरंग भेट जानो, गह कान ताको किता लै सिधानो। शस्त्र तो बिना यह मनुख भेट दे समान है। हुण भेट नूं कन्न तों फड़ के जिथे मर्जी कोई लै जाए। फिर इथों तक साहब ने कहा, शस्त्रन के अधीन है राज, जो ना धरै तिस बिगड़ै काज। तो शस्त्रां प्रति साडे हिरदयां च प्रीत जागे। खालसे पंथ का इतिहास सरवण कर रहे हो। सूरवीर बहादुर योधे सिंह तरने दल दे सिंघां ने पंज मिसलां ने कसूर फतेह कर लिया। रामगढ़ियां दी मिसल दा कुछ इतिहास के किवें उन्हां दी कन्हैयां दे नाल बिगाड़ पई वह भाई रतन सिंह जी ने दस्या। इधर श्रोमणी पंथ अकाली बुढ़ा दल दुआबे दे इलाके विच सी। दुआबे दे विच बिसंबर दास खत्री सूबे जलंधर दा दीवान सी। ये खालसे दे नाल वैर विरोध रखण लगा। खालसे ने बुढ़े दल ने कहा, भाई साडे टके भर। कहिंदा जी, तुसी तरने दल दे नाल कट्ठे होके आओ, मैं तां तुहानूं टके भरांगा। ਬੁੱਢੇ ਦਲ ਨੇ ਆਖਿਆ ਭਾਈ ਤੈਨੂੰ ਟਕੇ ਭਰਨੇ ਪੈਣਗੇ। ਕਹਿੰਦਾ ਜੀ ਤੁਸੀਂ ਦੁਆਬਾ ਛੱਡ ਕੇ ਚਲੇ ਜਾਓ ਤਾਂ ਦਿਆਂਗਾ। ਸਿੰਘਾਂ ਨੇ ਆਖਿਆ ਫਿਰ ਅਸੀਂ ਆਵਾਂਗੇ ਹਮਲਾ ਕਰਕੇ। ਕਹਿੰਦਾ ਤੁਸੀਂ ਕੀ ਆਓਗੇ, ਮੈਂ ਆ ਜਾਵਾਂਗਾ ਤੁਹਾਡੇ ਤੇ ਹਮਲਾ ਕਰਕੇ ਤੁਹਾਨੂੰ ਭਜਾ ਦਿਆਂਗਾ। ਬੁੱਢੇ ਦਲ ਦੇ ਸਿੰਘਾਂ ਨੇ ਵਿਚਾਰ ਕੀਤੀ ਕਿ ਬਸੰਬਰ ਦਾਸ ਖੱਤਰੀ ਦੀ ਮੱਤ ਤੇ ਪਰਦਾ ਪੈ ਗਿਆ, ਇਹਨੂੰ ਹੁਣ ਆਪਣੇ ਕਰੜੇ ਹੱਥ ਵਿਖਾਉਣੇ ਪੈਣਗੇ, ਕਿਉਂਕਿ ਵਿਗੜਿਆਂ ਤਿਗੜਿਆਂ ਦਾ ਤੇ ਫਿਰ ਡੰਡਾ ਹੀ ਪੀਰ ਹੁੰਦਾ। ਤੋ ਇਸ ਪ੍ਰਕਾਰ ਦੇ ਨਾਲ ਬੁੱਢੇ ਦਲ ਦਾ ਔਰ ਬਸੰਬਰ ਦਾਸ ਖੱਤਰੀ ਦੀ ਫੌਜ ਦਾ ਜਿਵੇਂ ਆਪਸੀ ਮੁਕਾਬਲਾ ਹੋਇਆ ਹੈ, ਤੇ ਦੁਆਬੇ ਤੇ ਸ਼੍ਰੋਮਣੀ ਪੰਥ ਅਕਾਲੀ ਬੁੱਢੇ ਦਲ ਨੇ ਕਬਜ਼ਾ ਕੀਤਾ ਹੈ, ਆਓ ਸਰਵਣ ਕਰੀਏ। ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਏ ਆਖੀਏ ਜੀ ਸਤਨਾਮ ਸ਼੍ਰੀ, ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ ਦੋਹਰਾ ਦੀਨਾ ਬੇਗ ਕੇ ਮੂਏ ਤੇ ਹੋਜ ਦੂਨੀ ਕਰੀ ਤਿਆਰ।
ਦੀਨਾ ਬੇਗ ਜੋ ਸੂਬਾ ਜਲੰਧਰ ਹੈ, ਜਿਹਨੂੰ ਖਾਲਸੇ ਨੇ ਜਲੰਧਰ ਦਾ ਰਾਜ ਲੈ ਕੇ ਦਿੱਤਾ ਸੀ, ਬਾਬਾ ਵਡਭਾਗ ਸਿੰਘ ਜੀ ਨੇ ਦੀਨਾ ਬੇਗ ਦੀ ਮਦਦ ਕੀਤੀ ਸੀ ਖਾਲਸੇ ਨੂੰ ਨਾਲ ਲੈ ਕੇ। ਤੋ ਦੀਨਾ ਬੇਗ ਦੀ ਮੌਤ ਹੋ ਗਈ, ਉਹਦੇ ਮਰਨ ਤੋਂ ਬਾਅਦ ਇਹਦਾ ਜਿਹੜਾ ਦੀਵਾਨ ਸੀ ਉਹਦਾ ਨਾਂ ਸੀ ਬਸੰਬਰ ਦਾਸ। ਉਹਨੇ ਦੁੱਗਣੀ ਫੌਜ ਆਪਣੇ ਕੋਲ ਇਕੱਠੀ ਕਰ ਲਈ, ਦੁੱਗਣੀ ਫੌਜ ਆਪਣੇ ਕੋਲ ਰੱਖ ਲਈ।
ਸੋ ਦੇਖ ਗਰਬਤ ਬਯੋ ਨਾਲ ਕੰਮ ਕਰ ਲਿਓ ਪਾਰ।
ਬਸੰਬਰ ਦਾਸ ਨੇ ਵੇਖਿਆ ਕਿ ਮੇਰੇ ਕੋਲ ਹਜ਼ਾਰਾਂ ਦੀ ਗਿਣਤੀ ਚ ਫੌਜ ਹੈ, ਵੇਖ ਕੇ ਦੇ ਮਨ ਚ ਗਰਬ ਆ ਗਿਆ, ਹੰਕਾਰ ਆ ਗਿਆ। ਉਧਰੋਂ ਪਹਾੜਾਂ ਦੀ ਰਿਆਸਤਾਂ ਦੀ ਜਿਹੜੀ ਕੁੰਮਕ ਸੀ, ਉਧਰ ਪਹਾੜੀ ਰਿਆਸਤਾਂ ਦੇ ਜਿਹੜੇ ਲੋਕ ਸਨ, ਉਹ ਵੀ ਇਹਦੇ ਨਾਲ ਆ ਕੇ ਰਲ ਗਏ ਖਾਲਸੇ ਨਾਲ ਲੜਨ ਵਾਸਤੇ।
ਸਿੰਘਨ ਕੀ ਉਹਨ ਖਬਰ ਮੰਗਾਏ।
ਉਸ ਵਕਤ ਇਹਨੇ ਪਹਿਲਾਂ ਬਸੰਬਰ ਦਾਸ ਨੇ ਸਿੰਘਾਂ ਦੀ ਖਬਰ ਮੰਗਾਈ, ਇਹਨੇ ਆਪਣੇ ਜਸੂਸ ਭੇਜੇ ਕਿ ਜਾ ਕੇ ਪਤਾ ਕਰੋ ਕਿ ਸਿੰਘਾਂ ਕੋਲ ਕਿੰਨੀ ਕੁ ਤਾਕਤ ਹੈ ਇਸ ਵੇਲੇ ਖਾਲਸੇ ਕੋਲ, ਉਹਨਾਂ ਕੋਲ ਕਿੰਨਾ ਕੁ ਬਲ ਹੈ, ਉਹਨਾਂ ਕੋਲ ਕਿੰਨੀਆਂ ਕੁ ਫੌਜਾਂ ਨੇ, ਕਿੰਨੇ ਕੁ ਸ਼ਸਤਰ ਅਸ਼ਤਰ ਨੇ। ਏਦਾਂ ਬਸੰਬਰ ਦਾਸ ਨੇ ਆਪਣੇ ਜਸੂਸ ਭੇਜ ਕੇ ਪਹਿਲਾਂ ਬੁੱਢੇ ਦਲ ਦੀ ਜੋ ਦੁਆਬੇ ਦੇ ਇਲਾਕੇ ਵਿੱਚ ਸੀ ਸਿੰਘ, ਦੀਨਾਨਗਰ ਦੇ ਇਲਾਕੇ ਦੇ ਵਿੱਚੋਂ ਚੱਲ ਕੇ ਇੱਧਰ ਆ ਗਏ ਸਨ ਮੁਕੇਰੀਆਂ ਵਾਲੇ ਪਾਸੇ, ਟਾਂਡਾ ਮੁਕੇਰੀਆਂ ਉੜ ਮੁੜ ਟਾਂਡੇ ਵਾਲੇ ਪਾਸੇ, ਤੇ ਇਹਨੇ ਬਸੰਬਰ ਦਾਸ ਨੇ ਆਪਣੇ ਜਸੂਸ ਭੇਜ ਕੇ ਸਿੰਘਾਂ ਦੀ ਸਾਰੀ ਖਬਰ ਮੰਗਾਈ ਹੈ।
ਗਏ ਖਿੰਡ ਸਿੰਘ ਲੁੱਟਣ ਤਾਏ।
ਇਹਨੂੰ ਪਤਾ ਲੱਗਾ ਕਿ ਜਿਹੜੇ ਸਿੰਘ ਨੇ ਉਹ ਤਾਂ ਖਿੰਡੇ ਹੋਏ ਨੇ ਇਸ ਵੇਲੇ, ਦੁਆਬੇ ਦੇ ਇਲਾਕੇ ਦੇ ਵਿੱਚ ਬਹੁਤ ਸਾਰੇ ਸਿੰਘਾਂ ਦੇ ਜਥੇ ਸੱਜੇ ਖੱਬੇ ਖਿੰਡੇ ਹੋਏ ਨੇ, ਕੋਈ ਪਿੰਡਾਂ ਦੇ ਵਿੱਚ ਲੁੱਟਮਾਰ ਕਰਨ ਵਾਸਤੇ ਗਏ ਹੋਏ ਹਨ।
ਡੇਰਾ ਲਈਏ ਉਨਕੋ ਮਾਰ, ਸੋ ਚੜ ਦੌੜਿਓ ਇਤੈ ਵਿਚਾਰ।
ਬਸੰਬਰ ਦਾਸ ਨੇ ਸੋਚਿਆ ਕਿ ਸਿੰਘਾਂ ਦਾ ਡੇਰਾ ਮੈਂ ਜਾ ਕੇ ਮਾਰ ਲਵਾਂ, ਕਿਉਂਕਿ ਸਿੰਘ ਤਾਂ ਡੇਰੇ ਵਿੱਚ ਹੈਣ ਨਹੀਂ, ਉਹ ਤਾਂ ਸੱਜੇ ਖੱਬੇ ਨਿਕਲੇ ਹੋਏ ਨੇ ਪਿੰਡਾਂ ਨੂੰ ਲੁੱਟਣ ਮਾਰਨ ਵਾਸਤੇ, ਲੁੱਟਮਾਰ ਕਰਨ ਲਈ ਗਏ ਹੋਏ ਨੇ। ਤੋ ਬਸੰਬਰ ਦਾਸ ਨੇ ਇਹ ਵਿਚਾਰ ਕਰਕੇ ਆਪਣੀ ਫੌਜ ਨਾਲ ਲੈ ਕੇ ਖਾਲਸੇ ਦੇ ਡੇਰੇ ਉੱਤੇ ਹਮਲਾ ਕਰ ਦਿੱਤਾ।
ਦਿਓ ਟਿੱਡ ਜਿਮ ਉਨ ਦਲ ਤੋਰ,
ਟਿੱਡੀ ਦਲ ਆਪਣਾ ਜਿਹੜਾ ਸੀ ਉਹ ਤੋਰ ਦਿੱਤਾ ਖਾਲਸੇ ਵੱਲ।
ਜਾ ਟੁਕਿਓ ਵੈ ਸਿੰਘਨ ਕੋਰ।
ਬਸੰਬਰ ਦਾਸ ਆਪਣੀ ਫੌਜ ਲੈ ਕੇ ਖਾਲਸੇ ਪੰਥ ਦੇ ਡੇਰੇ ਕੋਲ, ਉੜ ਮੁੜ ਟਾਂਡੇ ਦੇ ਕੋਲ ਜਿੱਥੇ ਖਾਲਸੇ ਦਾ ਡੇਰਾ ਸੀ ਉੱਥੇ ਆ ਪਹੁੰਚਿਆ ਹੈ।
ਸਿੰਘਨ ਕਰੀ ਤਿਆਰੇ।
ਅੱਗੇ ਖਾਲਸੇ ਨੇ ਸਿੰਘਾਂ ਨੇ ਪਹਿਲਾਂ ਤਿਆਰੀ ਕੀਤੀ ਹੋਈ ਸੀ, ਸਿੰਘ ਵੀ ਤਿਆਰ ਸਨ, ਉਹਨਾਂ ਨੂੰ ਪਤਾ ਸੀ ਕਿ ਬਸੰਬਰ ਦਾਸ ਨੇ ਹੁਣ ਆਪਣੀ ਆਈ ਤੇ ਆਉਣਾ, ਉਹਨੇ ਹਮਲਾ ਕਰਨਾ ਖਾਲਸੇ ਤੇ। ਤੋ ਸਿੰਘਾਂ ਨੇ ਵੀ ਪਹਿਲਾਂ ਤਿਆਰੀ ਕੀਤੀ ਹੋਈ ਸੀ।
ਤੇ ਸਿੰਘ ਤੈ ਥੋੜੇ ਕਾਰੇ।
ਸਿੰਘ ਹਾਲਾਂਕਿ ਥੋੜੇ ਸਨ ਉੱਥੇ, ਪਰ ਜਿਹੜੇ ਉਹ ਥੋੜੇ ਸਿੰਘ ਸਨ ਉਹ ਵੀ ਤਿਆਰ ਪਰ ਤਿਆਰ ਬੈਠੇ ਸਨ।
ਇੱਕ ਵਾਰ ਸਿੰਘ ਪਿੱਛੇ ਉਨ ਮੋੜੇ।
ਇੱਕ ਵਾਰ ਤਾਂ ਸਿੰਘ ਥੋੜੇ ਸਨ ਤੇ ਬਸੰਬਰ ਦਾਸ ਦੀ ਫੌਜ ਜ਼ਿਆਦਾ ਸੀ, ਇਹਨਾਂ ਨੇ ਹਮਲਾ ਕਰਕੇ ਇੱਕ ਵਾਰ ਤਾਂ ਸਿੰਘਾਂ ਦੇ ਪੈਰ ਹਿਲਾ ਦਿੱਤੇ ਤੇ ਸਿੰਘਾਂ ਨੂੰ ਪਿੱਛੇ ਮੋੜ ਦਿੱਤਾ।
ਚਾਲ ਦੀਏ ਸਿਰ ਸਿੰਘਨ ਘੋੜੇ।
ਇਹਨਾਂ ਨੇ ਆਪਣੇ ਘੋੜੇ ਸਿੰਘਾਂ ਦੇ ਸਿਰਾਂ ਤੇ ਚਾੜ ਦਿੱਤੇ, ਭਾਵ ਸਿੰਘਾਂ ਦੇ ਉੱਤੇ ਆ ਕੇ ਇਹਨਾਂ ਨੇ ਜ਼ੋਰ ਨਾਲ ਹਮਲਾ ਕਰ ਦਿੱਤਾ।
ਸਿਰ 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 ਦਾਰਨ ਸਿਰ ਖੜਖਾਈ ਮਾਰ।
ਜਿੰਨੇ ਸਰਦਾਰ ਸਿੰਘ ਸਨ, ਜਥੇਦਾਰ ਸਿੰਘ ਸਨ, ਉਹਨਾਂ ਨੇ ਖਲੋ ਕੇ ਫਿਰ ਇਹਨਾਂ ਦੀ ਮਾਰ ਆਪਣੇ ਸਿਰ ਖਾਧੀ ਹੈ।
ਸੁਣ ਖੜਕੋ ਸਿੰਘ ਆਏ ਹਜ਼ਾਰ,
ਜਦੋਂ ਕੜਾ ਕੜੀ ਹੋਈ, ਬੰਦੂਕਾਂ ਦੀਆਂ ਗੋਲੀਆਂ ਚੱਲੀਆਂ, ਮਾਰੋ ਮਾਰ ਦੀ ਆਵਾਜ਼ ਆਈ ਤੇ ਆਲੇ ਦੁਆਲੇ ਜਿਹੜੇ ਸਿੰਘ ਖਿੰਡੇ ਹੋਏ ਸੀ ਉਹ ਵੀ ਹਜ਼ਾਰਾਂ ਦੀ ਗਿਣਤੀ ਚ ਆ ਕੇ ਇਕੱਠੇ ਹੋ ਗਏ ਸਾਰੇ। ਫਿਰ ਫੌਜ ਇਕੱਠੀ ਹੋ ਗਈ ਖਾਲਸੇ ਦੀ,
ਜਿਵੇਂ ਸੁਲਬੀ ਪਰ ਤਿਲੀਅਰ ਪੜੇ।
ਖਾਲਸਾ ਜੀ, ਜਿਵੇਂ ਸੁਲਬੀ ਦੇ ਉੱਤੇ ਤਿਲੀਅਰ ਨਾਮ ਦਾ ਇੱਕ ਪੰਛੀ ਹੁੰਦਾ ਹੈ, ਉਹ ਆ ਕੇ ਬੜੇ ਜ਼ੋਰ ਦੇ ਨਾਲ ਹਮਲਾ ਕਰਦਾ, ਏਦਾਂ ਫਿਰ ਸਿੰਘਾਂ ਨੇ ਬਿਸੰਬਰ ਦਾਸ ਤੇ ਹਮਲਾ ਕੀਤਾ।
ਮਾਰ ਸਿੰਘ ਸੋ ਮੂਰੇ ਧਰੇ,
ਬਿਸੰਬਰ ਦਾਸ ਦੀਆਂ ਜਿੰਨੀਆਂ ਫੌਜਾਂ ਸਨ ਮਾਰ ਕੇ ਸਿੰਘਾਂ ਨੇ ਮੂਹਰੇ ਟੋਰ ਲਈਆਂ, ਬਿਸੰਬਰ ਦਾਸ ਦੀ ਫੌਜ ਨੂੰ ਅੱਗੇ ਲਾ ਲਿਆ।
ਅਜੇ ਬਿਸੰਬਰ ਮਨ ਮੈਂ ਧਾਰੇ,
ਬਿਸੰਬਰ ਦਾਸ ਨੇ ਸੋਚਿਆ ਆਪਣੇ ਮਨ ਦੇ ਵਿੱਚ,
ਨੱਠੀ ਫੌਜ ਸਿੰਘਨ ਤੇ ਹਾਰੇ,
ਵੇਖ ਲਿਆ ਕਿ ਮੇਰੀ ਫੌਜ ਸਿੰਘਾਂ ਤੋਂ ਹਾਰ ਕੇ ਮੁੜ ਗਈ ਹੈ, ਖਾਲਸੇ ਤੋਂ ਹਾਰ ਕੇ ਨੱਠ ਗਈ ਹੈ।
ਦੋਏਰਾ ਬਿਸ਼ੰਬਰ ਘੋੜੋ ਛੋੜ ਤੋ ਖੜ ਰਹੇ ਓਲਾਂ ਪੂਮ ਮੰਜਾ।
ਬਿਸੰਬਰ ਦਾਸ ਜੰਗ ਦੇ ਮੈਦਾਨ ਦੇ ਵਿੱਚ ਘੋੜਾ ਲੈ ਕੇ ਖਲੋਤਾ ਰਿਹਾ, ਇਹ ਨੀ ਨੱਠਿਆ।
ਬਿਸ਼ੰਬਰ ਘੋੜਾ ਛੋੜ ਤੋ
ਜੰਗ ਦੇ ਮੈਦਾਨ ਦੇ ਵਿੱਚ ਖਲੋਤਾ ਹੋਇਆ, ਘੋੜੇ ਤੋਂ ਲੱਥ ਕੇ ਜ਼ਮੀਨ ਤੇ ਖਲੋ ਗਿਆ।
ਕਰ ਹੱਲਾ ਸਿੰਘ ਆਏ ਪਰੇ, ਸਿਰ ਦੀਨੋ ਉਸੇ ਉਤਾਰ।
ਸਿੰਘਾਂ ਨੇ ਹੱਲਾ ਕੀਤਾ ਤੇ ਇੱਕ ਸਿੰਘ ਨੇ ਆ ਕੇ ਤੇਗ ਦਾ ਵਾਰ ਕੀਤਾ ਤੇ ਬਿਸੰਬਰ ਦਾਸ ਦਾ ਸਿਰ ਉਹਦੇ ਧੜ ਤੋਂ ਵੱਖਰਾ ਕਰਕੇ ਇਸ ਤਰ੍ਹਾਂ ਜੰਗ ਦੇ ਮੈਦਾਨ ਤੇ ਫਤਿਹ ਪ੍ਰਾਪਤ ਕਰ ਲਈ।
ਮਾਰ ਬਿਸੰਬਰ ਜਬ ਲਿਓ ਪਰੀ ਫੌਜ ਮੈਂ ਲੂਟ।
ਜਦੋਂ ਬਿਸੰਬਰ ਦਾਸ ਮਾਰਿਆ ਗਿਆ, ਹੁਣ ਜਥੇਦਾਰ ਬਿਨਾਂ ਜਥੇ ਨੇ ਕਿਹੜੇ, ਸੈਨਾਪਤੀ ਤੋਂ ਬਿਨਾਂ ਸੈਨਾ ਕਿਹੜੇ ਕੰਮ ਦੀ। ਬਿਸੰਬਰ ਦਾਸ ਦੇ ਸਿਰ ਤੇ ਫੌਜ ਲੜ ਰਹੀ ਸੀ, ਬਿਸੰਬਰ ਦਾਸ ਜਦੋਂ ਖਾਲਸੇ ਦੇ ਹੱਥੋਂ ਮਾਰਿਆ ਗਿਆ ਤੇ ਇਹਦੀ ਫੌਜ ਤਿੱਤਰ ਬਿੱਤਰ ਹੋ ਗਈ। ਖਾਲਸੇ ਨੇ ਆ ਕੇ ਜਿੰਨੀ ਫੌਜ ਸੀ ਬਿਸੰਬਰ ਦਾਸ ਦੀ ਉਹਨਾਂ ਨੂੰ ਆ ਕੇ ਲੁੱਟ ਮਾਰ ਕੀਤੀ, ਘੋੜੇ ਖੋਹ ਲਏ, ਉਹਨਾਂ ਦੇ ਹਥਿਆਰ ਤੇ ਸ਼ਸਤਰ ਖੋਹ ਲਏ,
ਤੰਬੂ ਬੋ ਲੁੱਟੇ।
ਜਿੰਨੀ ਇਹਦੀ ਫੌਜ ਦੇ ਘੋੜੇ ਸਨ, ਤੰਬੂ ਸਨ, ਕਨਾਤਾਂ ਸਨ, ਜੋ ਜੋ ਵੀ ਫੌਜੀ ਸਮਾਨ ਸੀ ਉਹ ਖਾਲਸੇ ਨੇ ਖੋਹ ਲਿਆ।
ਮਾਲ ਭਰੇ ਲਏ ਊਠ,
ਇਹਨਾਂ ਦੇ ਊਠ ਮਾਲ ਨਾਲ ਭਰੇ ਹੋਏ ਸਨ, ਉਹ ਵੀ ਖਾਲਸੇ ਨੇ ਕਬਜ਼ੇ ਚ ਕਰ ਲਏ।
ਹਜ਼ਾਰ ਬੀਸਕ ਉੱਠ ਘੋੜਾ ਰਲਾਇਆ।
ਖਾਲਸਾ ਜੀ, ਤਕਰੀਬਨ 20,000 ਘੋੜਾ ਤੇ ਊਠ ਉਹ ਖਾਲਸੇ ਨੇ ਆਪਣੇ ਦਲ ਚ ਰਲਾ ਲਿਆ। ਬਿਸੰਬਰ ਦਾਸ ਦੀ ਫੌਜ ਦਾ 20,000 ਘੋੜਾ ਤੇ ਊਠ, ਇਹਨਾਂ ਦੀ ਕੁੱਲ ਗਿਣਤੀ 20,000, ਉਹ ਸਿੰਘਾਂ ਨੇ ਆਪਣੇ ਦਲ ਵਿੱਚ ਰਲਾ ਲਿਆ।
ਭਰਾ ਭਰਾਇਓ ਡੇਰਾ ਮਿਲਾਇਆ,
ਇਹਦਾ ਭਰਾ ਭਰਾਇਆ ਡੇਰਾ ਸੀ ਬਿਸੰਬਰ ਦਾਸ ਦਾ, ਉਹ ਵੀ ਖਾਲਸੇ ਨੇ ਆਪਣੇ ਡੇਰੇ ਨਾਲ ਮਿਲਾ ਲਿਆ।
ਵਿੱਚ ਬਾਜ਼ਾਰ ਚੀਜ਼ ਸੀ ਕਨੀ,
ਜਿੰਨੀਆਂ ਬਾਜ਼ਾਰਾਂ ਦੀਆਂ ਬੜੀਆਂ ਸੋਹਣੀਆਂ ਵਸਤੂਆਂ ਸਨ, ਪਦਾਰਥ ਸਨ,
ਉਹ ਲੁਟੇਰਨ ਸਿੰਘਨ ਬਣੇ,
ਉਹ ਵੀ ਖਾਲਸੇ ਨੇ ਲੁੱਟ ਮਾਰ ਕਰਕੇ ਆਪਣੇ ਕਬਜ਼ੇ ਚ ਕਰ ਲਈਆਂ। ਜਿਹੜੀ ਇਹਦੀ ਫੌਜ ਸੀ ਬਿਸੰਬਰ ਦਾਸ ਦੀ, ਉਹਨਾਂ ਨੂੰ ਆਖਿਆ ਵੀ ਲਾਵੇਂ ਲਾਵੇਂ ਪੈਦਲ ਬਹਿ ਬਹਿ ਕੇ ਚਲੇ ਜੋ, ਇੱਥੋਂ ਜੇ ਬਚਣਾ ਸਾਡੇ ਨਾਲ, ਹੁਣ ਤੁਸੀਂ ਜੇ ਮੁਕਾਬਲਾ ਕਰਨਾ ਤਾਂ ਵੀ ਠੀਕ ਹੈ। ਉਹਨਾਂ ਆਖਿਆ ਸਾਡੀ ਜਿੰਦ ਬਖਸ਼ ਦਿਓ, ਆਪਣੇ ਘੋੜੇ ਆਪਣੇ ਹਥਿਆਰ ਸਭ ਕੁਝ ਖਾਲਸੇ ਨੂੰ ਸੌਂਪ ਕੇ ਚਲੇ ਗਏ।
ਤੋਸ਼ੇ ਖਾਨੇ ਖਾਸ ਦੀਵਾਨ,
ਜਿਹੜਾ ਬਿਸੰਬਰ ਦਾਸ ਦਾ ਤੋਸ਼ਾ ਖਾਨਾ ਸੀ, ਕਿਉਂਕਿ ਦੀਵਾਨ ਸੀ ਜਲੰਧਰ ਦੇ ਸੂਬੇਦਾਰ ਦਾ, ਇਹਦਾ ਜਿਹੜਾ ਤੋਸ਼ਾ ਖਾਨਾ ਸੀ ਖਾਸ,
ਜਿਨ ਟਏ ਆਇਓ ਚੱਕਿਓ ਉਠਾਨ।
ਖਾਲਸੇ ਦੇ ਸਿੰਘਾਂ ਨੇ ਤੋਸ਼ਾ ਖਾਨਾ ਵੀ ਲੁੱਟ ਲਿਆ, ਜਿਹਦੇ ਟਏ ਜਿਹੜੀ ਚੀਜ਼ ਆਈ ਉਹਨੇ ਖੋਹ ਕੇ ਆਪਣੇ ਕਬਜ਼ੇ ਕਰ ਲਈ।
ਸ਼ਸਤਰਹੀਨ ਜੋ ਸਿੰਘ ਪਿਆਰੇ,
ਜਿਹੜੇ ਸਿੰਘ ਪਹਿਲਾਂ ਸ਼ਸਤਰਹੀਣੇ ਸਨ, ਕਈਆਂ ਕੋਲ ਸ਼ਸਤਰ, ਸਿੰਘਾਂ ਕੋਲ ਸ਼ਸਤਰ ਵੀ ਪੂਰੇ ਨਹੀਂ ਸਨ ਹੁੰਦੇ, ਤੇ ਜਿਹਦੇ ਕੋਲ ਸ਼ਸਤਰ ਨਹੀਂ ਸਨ,
ਤਿੰਨ ਨੇ ਸ਼ਸਤਰ ਬੋ ਸੰਭਾਰੇ।
ਉਹਨਾਂ ਨੇ ਵੀ ਬੜੇ ਬੜੇ ਵਧੀਆ ਜਿਹੜੇ ਸ਼ਸਤਰ ਸਨ, ਇਹਨਾਂ ਤੁਰਕਾਂ ਦੇ ਗਾਤਰਿਓ ਲਾ ਕੇ ਆਪਣੇ ਗਾਤਰੇ ਸਜਾ ਲਏ, ਸ਼ਸਤਰ ਆਪਣੇ ਤਨ ਤੇ ਸਜਾ ਲਏ।
ਕਈਆਂ ਘੋੜੇ ਦੋਏ ਦੋਏ ਫੜੇ,
ਕਈ ਸਿੰਘਾਂ ਨੇ ਦੋ ਦੋ ਘੋੜੇ ਫੜ ਲਏ, ਕਹਿੰਦੇ ਵੀ ਇੱਕ ਘੋੜਾ ਜੇ ਥੱਕ ਜਾ ਕਰੇਗਾ ਤੇ ਦੂਜੇ ਤੇ ਚੜਿਆ ਕਰਾਂਗੇ।
ਇੱਕ ਛੱਡ ਮੰਦੇ ਚੰਗਨ ਪੈ ਚੜੇ,
ਕਈਆਂ ਕੋਲ ਘੋੜੇ ਮਾੜੇ ਸੀ, ਕਮਜ਼ੋਰ ਸਨ, ਉਹਨਾਂ ਆਖਿਆ ਛੱਡੋ ਇਹ ਮਾੜਾ ਘੋੜਾ, ਤਗੜਾ ਮਿਲ ਗਿਆ ਇਹਦੇ ਤੇ ਚੜਦੇ ਆ। ਤੁਰਕਾਂ ਦੇ ਜਿਹੜੇ ਤਗੜੇ ਘੋੜੇ ਸਨ ਉਹ ਮਾੜੇ ਘੋੜਿਆਂ ਨੂੰ ਛੱਡ ਕੇ ਉਹਨਾਂ ਤਗੜੇ ਘੋੜਿਆਂ ਤੇ ਜਾ ਚੜੇ ਹਨ।
ਕਈਆਂ ਕੇ ਹੱਥ ਬੜੇ ਹਥਿਆਰ,
ਏਦਾਂ ਕਈਆਂ ਦੇ ਹੱਥ ਚ ਬੜੇ ਬੜੇ ਵਧੀਆ ਹਥਿਆਰ ਲੱਗੇ, ਮਲੇਛਾਂ ਦੇ ਕੋਲ, ਤੁਰਕਾਂ ਕੋਲ ਬੜੇ ਬੜੇ ਵਧੀਆ ਸ਼ਸਤਰ ਸੀ, ਉਹ ਸ਼ਸਤਰ ਸਿੰਘਾਂ ਦੇ ਹੱਥ ਲੱਗ ਗਏ।
ਭਏ ਦਿਲ ਇਧਰੋਂ ਕਈਮ ਪਾ,
ਏਦਾਂ ਗਰੀਬੀ ਦੂਰ ਹੋ ਗਈ। ਇੱਕ ਵਾਰ ਸਿੰਘਾਂ ਦੀ ਜਿਤਨੀ ਗਰੀਬੀ ਸੀ ਨਿਵਰਤ ਹੋ ਗਈ।
ਤੋਪਖਾਨੋ ਕਿਨ ਚੁੱਕਿਓ ਨਾਏ,
ਤੇ ਜਿਹੜਾ ਤੋਪਖਾਨਾ ਸੀ ਬਿਸੰਬਰ ਦਾਸ ਦੇ ਨਾਲ, ਉਹ ਨੀ ਸਿੰਘਾਂ ਨੇ ਚੁੱਕਿਆ। ਸਿੰਘ ਉਹੀ ਸ਼ਸਤਰ ਅਸਤਰ ਚੁੱਕਦੇ ਸੀ ਜਿਹੜੇ ਘੋੜਿਆਂ ਤੇ ਬਹਿ ਕੇ ਚਲਾਏ ਜਾ ਸਕਣ। ਵੱਡੀਆਂ ਤੋਪਾਂ ਰਹਿਕਲੇ ਉਹ ਸਿੰਘ ਕਬਜ਼ੇ ਚ ਨਹੀਂ ਸੀ ਕਰਦੇ, ਕਿਉਂਕਿ ਸਿੰਘਾਂ ਨੂੰ ਪਤਾ ਨੀ ਕਿੱਧਰ ਨੂੰ ਇੱਕਦਮ ਚਾਲਾ ਪਾਉਣਾ ਪੈਂਦਾ ਸੀ। ਤੋਪਾਂ ਕਿੱਥੇ ਸਾਂਭਦੇ ਫਿਰਦੇ, ਸਿੰਘਾਂ ਨੇ ਕਿਹੜਾ ਕੋਈ ਕਿਲੇ ਬਣਾਏ ਸੀ। ਇਸ ਕਰਕੇ ਤੋਪਖਾਨਾ ਨੀ ਕਿਸੇ ਸਿੰਘ ਨੇ ਚੁੱਕਿਆ। ਹੋਰ ਜਿਹੜੇ ਸ਼ਸਤਰ ਅਸਤਰ ਘੋੜਿਆਂ ਤੇ ਬਹਿ ਕੇ ਚਲਾਏ ਜਾ ਸਕਣ, ਉਹ ਸਿੰਘਾਂ ਨੇ ਕਬਜ਼ੇ ਕੀਤੇ ਹਨ।
ਜਿਹੜਾ
ਇਹਨਾਂ ਦਾ ਤੋਪਖਾਨਾ ਸੀ, ਸਿੰਘਾਂ ਨੇ ਅੱਗ ਲਾ ਕੇ ਉੱਥੇ ਹੀ ਸਾੜ ਦਿੱਤਾ, ਸਾਰਾ ਤੋਪਖਾਨਾ ਜਲਾ ਦਿੱਤਾ।
ਸਹੀ ਅਠਾਰਾਂ ਸਾਲ ਮਾਰਿਓ ਬਿਸ਼ੰਬਰ ਲੁੱਟਿਓ ਉਸਮਾਨ।
1818 ਸੰਮਤ ਬੇਕਰਮੀ ਵਿੱਚ ਖਾਲਸੇ ਨੇ ਦੁਆਬੇ ਦਾ ਇਲਾਕਾ ਮਾਰਿਆ ਔਰ ਬਿਸੰਬਰ ਦਾਸ ਨੂੰ ਮਾਰ ਕੇ ਇਸ ਜੰਗ ਦੇ ਵਿੱਚ ਫਤਿਹ ਪ੍ਰਾਪਤ ਕੀਤੀ।
ਦੋਹੇਰਾ ਇਮਹੁਤ ਥੋ ਖਾਲਸੋ ਮਿਥ ਤੁਰਿਓ ਕਰ ਬੁੰਗੇ ਅਕਾਲ ਅਰਦਾਸ।
ਖਾਲਸਾ ਜੀ, ਸਰਬੱਤ ਖਾਲਸਾ ਜਿਸ ਵੇਲੇ ਅਕਾਲ ਤਖ਼ਤ ਸਾਹਿਬ ਤੇ ਇਕੱਠਾ ਸੀ, ਕਸੂਰ ਮਾਰਨ ਤੋਂ ਪਹਿਲਾਂ ਜਦੋਂ ਸਿੰਘ ਇੱਧਰ ਆਏ ਸਨ, ਬੁੱਢਾ ਦਲ ਬਿਆਸ ਦਰਿਆ ਪਾਰ ਕਰਕੇ ਆ ਗਿਆ ਸੀ, ਬਾਕੀ ਅੰਮ੍ਰਿਤਸਰ ਸਾਹਿਬ ਰਹਿ ਗਏ ਸਨ। ਉਦੋਂ ਸਾਰੇ ਖਾਲਸੇ ਨੇ ਆਪਸ ਵਿੱਚ ਇੱਕ ਗੁਰਮਤਾ ਕੀਤਾ ਸੀ। ਸਾਰੇ ਖਾਲਸੇ ਪੰਥ ਨੇ ਆਪਸ ਵਿੱਚ ਇੱਕ ਗੁਰਮਤਾ ਕਰਕੇ ਅਰਦਾਸ ਕੀਤੀ ਸੀ,
ਜੋ ਜੈ ਰਈਅਤ ਆਏ ਮਿਲੇ ਰਹਿ ਪਿੰਡ ਉਸੈ ਸਿੰਘ ਪਾਸ।
ਗੁਰਮਤਾ ਕੀ ਕੀਤਾ ਸੀ ਖਾਲਸੇ ਨੇ ਕਿ ਸਾਰੇ ਸਿੰਘ ਜਾਣਗੇ, ਸਾਰੀਆਂ ਜਥੇਬੰਦੀਆਂ ਮਿਸਲਾਂ ਜਾਣਗੀਆਂ, ਪਿੰਡਾਂ ਦੇ ਲੋਕ ਸ਼ਹਿਰਾਂ ਦੇ ਲੋਕ ਜਿਹੜੇ ਜਿਹੜੇ ਸਿੰਘ ਨੂੰ ਆ ਕੇ ਆਖਣਗੇ ਕਿ ਅਸੀਂ ਇਸ ਸਿੰਘ ਦੇ ਅਧੀਨ ਰਹਿਣਾ, ਉਹ ਪਿੰਡ ਉਸੇ ਸਿੰਘ ਦਾ ਹੋਵੇਗਾ। ਉਹਦੇ ਵਿੱਚ ਕੋਈ ਦੂਸਰਾ ਦਖਲ ਅੰਦਾਜ਼ੀ ਨਹੀਂ ਕਰੇਗਾ, ਕੋਈ ਜ਼ਬਰਦਸਤੀ ਨਹੀਂ ਕਹੇਗਾ ਕਿ ਮੈਂ ਲੈਣਾ। ਪਿੰਡ ਦੇ ਲੋਕ, ਇਲਾਕੇ ਦੇ ਲੋਕ ਜਿਹੜੇ ਜਥੇਬੰਦੀ ਨੂੰ, ਜਿਹੜੀ ਮਿਸਲ ਨੂੰ ਕਹਿਣਗੇ ਕਿ ਅਸੀਂ ਇਹਦੇ ਅਧੀਨ ਹੋ ਕੇ ਹਾਲਾ ਭਰਨਾ ਚਾਹੁੰਦੇ ਹਾਂ, ਉਹ ਉਸੇ ਦਾ ਹੋਵੇਗਾ ਉਹ ਇਲਾਕਾ। ਉਹਦੇ ਉਸ ਇਲਾਕੇ ਦੇ ਉੱਤੇ ਕੋਈ ਦੂਸਰੀ ਮਿਸਲ ਵਾਲਾ ਜਾਂ ਕੋਈ ਦੂਸਰਾ ਸਿੰਘ ਹਮਲਾ ਨਹੀਂ ਕਰੇਗਾ। ਇਹ ਗੁਰਮਤਾ ਕਰਕੇ ਖਾਲਸਾ ਪੰਥ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਚੱਲਿਆ ਸੀ।
ਡੇਰਾ ਲੁੱਟ ਤੋਂ ਸਿੰਘ ਮੁੜੇ ਪਰੇ ਸੁਮੁਲਕ ਹੈ ਦੂਰ।
ਉਸੇ ਵਿਚਾਰ ਨਾਲ ਸਿੰਘ ਜਿਹੜੇ ਸਨ ਇੱਧਰ ਦੁਆਬੇ ਦੇ ਇਲਾਕੇ ਚ ਫਿਰ ਰਹੇ, ਕੁਝ ਉਧਰ ਮਾਝੇ ਦੇ ਇਲਾਕੇ ਚ ਫਿਰ ਰਹੇ ਸਨ। ਜਿੱਧਰ ਜਿੱਧਰ ਸਿੰਘ ਜਾਂਦੇ ਨੇ, ਇਲਾਕੇ ਦੇ ਲੋਕ ਆਪ ਆ ਕੇ ਕਹਿੰਦੇ ਖਾਲਸਾ ਜੀ ਅਸੀਂ ਤੁਹਾਡੇ ਅਧੀਨ ਆ। ਜਿਹੜੇ ਜਿਹੜੇ ਸਿੰਘ ਦੇ ਅਧੀਨ ਜਾ ਕੇ, ਉਹ ਪਿੰਡਾਂ ਵਾਲੇ ਕਹਿੰਦੇ ਜੀ ਅਸੀਂ ਤੁਹਾਡੀ ਅਧੀਨਗੀ ਪ੍ਰਵਾਨ ਕਰਨੀ ਹੈ, ਅੱਜ ਤੋਂ ਬਾਅਦ ਤੁਸੀਂ ਸਾਡੇ ਇਲਾਕੇ ਦੇ ਨਵਾਬ, ਤੁਸੀਂ ਸਾਡੇ ਇਲਾਕੇ ਦੇ ਚੌਧਰੀ। ਉਸੇ ਇਲਾਕੇ ਨੂੰ ਸਿੰਘ ਆਪਣੇ ਵਿੱਚ ਰਲਾ ਲੈਂਦੇ ਹਨ।
ਉਹ ਜਿਸ ਜਾਗਾ ਵਰ ਬਯੋ ਕਦੇ ਉਹਨਾਂ ਤਿੰਨੇ ਇਸ ਠੋਰ।
ਜਿਹੜਾ ਜਿਹੜਾ ਸਿੰਘ, ਜਿਹੜੀ ਜਿਹੜੀ ਮਿਸਲ, ਜਿਹੜੀ ਜਿਹੜੀ ਜਗ੍ਹਾ ਤੇ ਜਾ ਕੇ ਬੈਠ ਗਈ, ਉਸ ਇਲਾਕੇ ਦੇ ਵਿੱਚੋਂ ਉਸ ਸਿੰਘ ਨੂੰ ਫਿਰ ਕਿਸੇ ਦੂਜੇ ਨੇ ਨਹੀਂ ਕੱਢਿਆ। ਉਹਨਾਂ ਆਖਿਆ ਭਾਈ ਇਹ ਇਲਾਕਾ ਇਸ ਸਿੰਘ ਨੇ ਆਪਣੇ ਕਬਜ਼ੇ ਕੀਤਾ, ਇਹਦੇ ਕੋਲ ਹੀ ਰਹਿਣ ਦਿਓ। ਇਸ ਪ੍ਰਕਾਰ ਦੇ ਨਾਲ ਖਾਲਸੇ ਨੇ ਗੁਰਮਤਾ ਕੀਤਾ ਔਰ ਇਸ ਗੁਰਮਤੇ ਤੇ ਚੱਲੇ।
ਜਿਸੈ ਪੈਰ ਜਹਾਂ ਕੋ ਪੜ ਰਹੇ ਹੋ,
ਜਿਹੜੇ ਸਿੰਘ ਦਾ ਜਿੱਥੇ ਜਿਹੜੇ ਇਲਾਕੇ ਚ ਜਿਹੜੇ ਨਗਰ ਵਿੱਚ ਪੈਰ ਪਿਆ,
ਕਿਸੇ ਨਿਕਾਰਤ ਨਾ ਕੋ ਵਯੋ,
ਉਹਨੂੰ ਫਿਰ ਕਿਸੇ ਦੂਸਰੇ ਸਿੰਘ ਨੇ ਆ ਕੇ ਨਹੀਂ ਕੱਢਿਆ ਵੀ ਤੂੰ ਇੱਥੋਂ ਚਲਾ ਜਾਏ ਮੈਂ ਲੈਣਾ। ਵੇਖਿਆ ਵੀ ਕੋਈ ਨੀ, ਸਾਡਾ ਭਰਾ ਹੀ ਬੈਠਾ ਇਸ ਨਗਰ ਦੇ ਵਿੱਚ। ਉਹਨੂੰ ਆਖਿਆ ਬੇਫਿਕਰ ਹੋ ਕੇ ਇਸ ਨਗਰ ਦੇ ਵਿੱਚ ਉਗਰਾਹੀ ਕਰ। ਤੇ ਉਹਨੇ ਅਗਲੇ ਨਗਰ ਵਿੱਚ ਜਾ ਕੇ, ਕਿਉਂਕਿ ਸਾਰੀ ਧਰਤੀ ਵਿਹਲੀ ਪਈ ਸੀ, ਮੁਗਲਾਂ ਦਾ ਰਾਜ ਤਾਂ ਖਤਮ ਹੋ ਰਿਹਾ ਸੀ ਤੇ ਮਲੇਛਾ ਦਾ ਰਾਜ ਸਮਾਪਤ ਹੋ ਰਿਹਾ ਸੀ, ਤੇ ਸਿੰਘ ਅਗਲੇ ਪਿੰਡ ਜਾ ਪਹੁੰਚਦੇ ਨੇ। ਜਿੱਥੇ ਜਿਹੜਾ ਸਿੰਘ ਬੈਠਾ ਹੁੰਦਾ, ਉਹਨੂੰ ਫਿਰ ਕੋਈ ਦੂਸਰਾ ਸਿੰਘ ਆ ਕੇ ਨਹੀਂ ਕੱਢਦਾ, ਸਗੋਂ ਖੁਸ਼ ਹੁੰਦੇ, ਕਹਿੰਦੇ ਸਾਡਾ ਭਰਾ ਰਾਜ ਕਰ ਰਿਹਾ।
ਛੋਟੀ ਜਗ੍ਹਾ ਲੱਕ ਛੋਟੇ ਬੜੇ,
ਜਿਹੜੀਆਂ ਛੋਟੀਆਂ ਜਗ੍ਹਾਵਾਂ ਸਨ, ਛੋਟੀਆਂ ਛੋਟੇ ਕਸਬੇ ਸਨ, ਉਹਦੇ ਵਿੱਚ ਜਿਹੜੀਆਂ ਛੋਟੇ ਛੋਟੇ ਜਥੇਦਾਰ ਸਨ, ਭਾਵ ਜਿਹਨਾਂ ਕੋਲ ਕੁਝ ਕੁ ਗਿਣਤੀ ਦੇ ਸਿੰਘ ਸਨ, ਉਹ ਜਾ ਕੇ ਪਹੁੰਚੇ ਹਨ।
ਵੱਡ ਸ਼ਹਿਰਨ ਸਿਰਦਾਰ ਵੱਡ ਖੜੇ,
ਜਿਹੜੇ ਵੱਡੇ ਵੱਡੇ ਸ਼ਹਿਰ ਸਨ, ਜਿਵੇਂ ਜਲੰਧਰ ਹੈ, ਗੁਰਦਾਸਪੁਰ ਦਾ ਇਲਾਕਾ ਹੈ, ਪਠਾਨਕੋਟ ਦਾ ਇਲਾਕਾ, ਜਿਹੜੇ ਵੱਡੇ ਸ਼ਹਿਰ ਨੇ, ਉਹਨਾਂ ਵਿੱਚ ਵੱਡੇ ਜਥੇਦਾਰਾਂ ਨੇ ਕਬਜ਼ਾ ਕੀਤਾ ਹੈ।
ਕਿਨੇ ਸਾਖ ਕਿਨੇ ਸਿਆਨ ਕੱਢ ਲਏ,
ਉਹਨਾਂ ਵਿੱਚੋਂ ਕਈ ਪਿੰਡਾਂ ਵਾਲਿਆਂ ਨੇ ਰਿਸ਼ਤੇਦਾਰੀਆਂ ਕੱਢ ਲਈਆਂ ਸਿੰਘਾਂ ਦੇ ਨਾਲ, ਕਈਆਂ ਨੇ ਰਿਸ਼ਤੇਦਾਰੀਆਂ ਬਣਾ ਲਈਆਂ।
ਕਿਨੇ ਰਈਅਤ ਸੋ ਮਰਜ਼ੀ ਕਈ,
ਕਈਆਂ ਨੇ ਆਪ ਆ ਕੇ ਰਈਅਤ ਬਣ ਗਏ ਸਿੰਘਾਂ ਦੀ, ਕਹਿੰਦੇ ਜੀ ਅੱਜ ਤੋਂ ਬਾਅਦ ਅਸੀਂ ਤੁਹਾਡੀ ਪ੍ਰਜਾ ਹਾਂ, ਤੁਸੀਂ ਸਾਡੇ ਰਾਜੇ ਹੋ।
ਕਿਨੇ ਅਚਾਨਕ ਸੁਣੀ ਤੁਕਾਏ, ਇਮ ਕਰ ਲੀਨੋ ਮੁਲਕ ਮਲਾਏ,
ਜਿਹਨੇ ਸੁਣਿਆ ਅਚਾਨਕ ਕਿ ਫਲਾਣਾ ਇਲਾਕਾ ਖਾਲੀ ਪਿਆ, ਸਿੰਘ ਜਾਂਦੇ ਆਪਣੇ ਨਾਲ ਕੁਝ ਕੁ ਸਿੰਘਾਂ ਨੂੰ ਲਿਜਾ ਕੇ ਉੱਥੇ ਇਲਾਕੇ ਤੇ ਕਬਜ਼ਾ ਕਰ ਲੈਂਦੇ। ਏਦਾਂ ਬਹੁਤ ਸਾਰਾ ਮੁਲਕ ਵੱਖੋ ਵੱਖਰੀਆਂ ਜਥੇਬੰਦੀਆਂ ਨੇ ਸਿੰਘਾਂ ਨੇ ਮੱਲ ਲਿਆ ਹੈ।
ਵੱਡੀ ਠਕਰਾਏ ਕੀ ਜੋ ਜਗਾ, ਸੋ ਸਰਦਾਰਨ ਵੱਡ ਗੱਲ ਲੱਗਾ।
ਵੱਡੀ ਠਕਰਾਇਤ ਸੀ ਕਿਸੇ ਵੱਡੇ ਇਲਾਕੇ ਦੀ, ਕਿਸੇ ਵੱਡੇ ਰਿਆਸਤ ਦਾ ਕੋਈ ਇਲਾਕਾ ਸੀ, ਉਹ ਵੱਡੇ ਸਿੰਘਾਂ ਨੇ ਵੱਡੇ ਜਥੇਦਾਰਾਂ ਨੇ ਆਪਣੇ ਅਧੀਨ ਕੀਤਾ ਹੈ।
ਜਿਨ ਜਿਨ ਮਰਜ਼ੀ ਸਾਥ ਰਈਅਲ ਤਰ ਲਾਏ, ਉਨ ਉਨ ਸੋ ਗੱਲ ਬੋ ਬਣ ਆਏ।
ਜਿਨ੍ਹਾਂ ਨੇ ਆਪਣੀ ਮਰਜ਼ੀ ਨਾਲ ਜਿਹੜੀ ਰਈਅਤ ਆਪਣੇ ਨਾਲ ਮਿਲਾ ਲਈ, ਜਾਂ ਰਈਅਤ ਨੇ ਆਖਿਆ ਕਿ ਅਸੀਂ ਇਸ ਸਿੰਘ ਦੇ ਅਧੀਨ ਰਹਿਣਾ ਚਾਹੁੰਦੇ ਹਾਂ, ਉਹ ਰਈਅਤ ਉਹਨਾਂ ਸਿੰਘਾਂ ਨੇ ਆਪਣੇ ਨਾਲ ਮਿਲਾ ਲਈ, ਉਹਦੇ ਵਿੱਚ ਫਿਰ ਕਿਸੇ ਦੂਸਰੇ ਸਿੱਖ ਨੇ ਦਖਲ ਅੰਦਾਜ਼ੀ ਨਹੀਂ ਕੀਤੀ।
ਜਿਨ ਜਿਨ ਰਈਅਤ ਸੋ ਸ਼ਿਤਾਬ ਗਵਾਏ,
ਜਿਨ੍ਹਾਂ ਨੇ ਆਪਣੀ ਰਈਅਤ ਨਾਲ, ਕਈ ਸਿੰਘ ਕਾਲੇ ਸੁਭਾਅ ਵਾਲੇ ਸਨ, ਜੇ ਇੱਕ ਪਿੰਡ ਦੇ ਵਿੱਚ ਕਿਸੇ ਸਿੰਘ ਨੇ ਚੌਧਰੀ ਬਣ ਕੇ ਬੈਠ ਗਿਆ ਤੇ ਪਿੰਡ ਵਾਲਿਆਂ ਨਾਲ ਵਿਗਾੜ ਪੈ ਗਿਆ, ਰਈਅਤ ਵਾਲਿਆਂ ਨਾਲ ਉਹਨਾਂ ਦੀ ਨਾ ਬਣੀ,
ਉਹਨੇ ਦਿਨੋ ਵਈ ਕਢਾਏ।
ਰਈਅਤ ਵਾਲਿਆਂ ਨੇ ਦੂਜੇ ਸਿੰਘ ਨੂੰ ਜਾ ਕੇ ਕਹਿ ਦੇਣਾ ਬਈ ਆਹ ਸਿੰਘ ਦੇ ਅਸੀਂ ਅਧੀਨ ਨਹੀਂ ਰਹਿ ਸਕਦੇ, ਤੇ ਸਿੰਘ ਨੇ ਕਹਿਣਾ ਭਾਈ ਇਹ ਲੋਕ ਤੇਰੇ ਤੋਂ ਖੁਸ਼ ਨਹੀਂ, ਤੂੰ ਇੱਥੋਂ ਚਾਲੇ ਪਾ ਜਾ, ਕਿਸੇ ਹੋਰ ਨਗਰ ਤੇ ਚਲਾ ਜਾ। ਇਹਦਾ ਉਹ ਪਿੰਡ ਫਿਰ ਉਸ ਦੂਸਰੇ ਸਿੰਘ ਨੇ ਆਪਣੇ ਅਧੀਨ ਕਰ ਲੈਣਾ।
ਐਸੀ ਭਾਂਤ ਪਇਓ ਮੁਲਕ ਸੋ ਮੱਲ,
ਇਸ ਪ੍ਰਕਾਰ ਦੇ ਨਾਲ ਸਿੰਘਾਂ ਨੇ ਸਾਰਾ ਮੁਲਕ ਮੱਲਣਾ ਸ਼ੁਰੂ ਕਰ ਦਿੱਤਾ।
ਰਤਨ ਸਿੰਘ ਤਿਮ ਕਹੀ ਗੱਲ,
ਉਹ ਬਚਨ ਸੱਚ ਹੋਏ ਜਿਹੜੇ ਕਲਗੀਧਰ ਨੇ ਕਹੇ ਸੀ ਨਾ ਕਿ ਮੈਂ ਆਪਣੇ ਸਿੰਘਾਂ ਨੂੰ ਹੰਨੇ ਹੰਨੇ ਦੀ ਪਾਤਸ਼ਾਹੀ ਦੇਣੀ ਹੈ। ਵਾਕਈ ਹੰਨੇ ਹੰਨੇ ਦੀ ਪਾਤਸ਼ਾਹੀ ਸਿੰਘਾਂ ਨੂੰ ਪ੍ਰਾਪਤ ਹੋਈ ਹੈ। ਜਿਹੜੇ ਨਗਰ ਵਿੱਚ ਜਾ ਕੇ ਸਿੰਘ ਖਲੋ ਜਾਂਦਾ, ਪਿੰਡ ਵਾਲੇ ਆਪੇ ਕਹਿੰਦੇ ਅਸੀਂ ਤੁਹਾਡੇ ਅਧੀਨ ਆ, ਅਸੀਂ ਤੁਹਾਡੀ ਰਈਅਤ ਬਣਨਾ ਚਾਹੁੰਦੇ। ਅੰਨੇ ਦੀ ਪਾਤਸ਼ਾਹੀ ਦੇ ਦਿੱਤੀ ਨਾ, ਕਲਗੀਧਰ ਨੇ ਕਿਹਾ ਸੀ ਕਿ ਮੈਂ ਆਪਣੇ ਖਾਲਸੇ ਨੂੰ ਅੰਨੇ ਅੰਨੇ ਦੀ ਪਾਤਸ਼ਾਹੀ ਦੇਣੀ ਹੈ। ਉਹ ਪਾਤਸ਼ਾਹੀ ਸਿੰਘਾਂ ਨੂੰ ਪ੍ਰਾਪਤ ਹੋ ਗਈ। ਭਾਈ ਰਤਨ ਸਿੰਘ ਜੀ ਕਹਿੰਦੇ ਜਿਵੇਂ ਮੈਂ ਸੁਣੀ ਹੈ ਤੇ ਮੈਂ ਤੁਹਾਨੂੰ ਦੱਸੀ ਹੈ।
ਦੋਹੇਰਾ ਜੋ ਕੋ ਕਿਸ ਕੋ ਫਿਰ ਕਦੇ ਤੂੰ ਮਿਸਲ ਪਰਾਲੋਏ।
ਜੇ ਕਿਤੇ ਛੋਟੇ ਸਿੰਘ ਨੂੰ ਕੋਈ ਤਗੜਾ ਸਿੰਘ ਕਹਿੰਦਾ ਨਾ ਵੀ ਨਿਕਲ ਜਾ ਇਸ ਪਿੰਡ ਚੋਂ, ਕੋਈ ਧੱਕਾ ਕਰਦਾ ਫਿਰ ਉਹਦੇ ਤੇ ਮਿਸਲ ਦਾ ਕਬਜ਼ਾ ਹੋ ਜਾਂਦਾ, ਮਿਸਲ ਉਹਦੇ ਤੇ ਹਮਲਾ ਕਰ ਦਿੰਦੀ ਆ ਵੀ ਤੂੰ ਨਾਲ ਦੇ ਸਾਥੀ ਜੇ ਕਮਜ਼ੋਰ ਹੈ ਤੇ ਉਹਨੂੰ ਨਗਰ ਚੋਂ ਕਿਉਂ ਕੱਢਿਆ, ਉਹਦੇ ਤੇ ਫਿਰ ਮਿਸਲ ਆ ਕੇ ਹਾਵੀ ਹੋ ਜਾਂਦੀ ਹੈ।
ਜੋ ਪਹਿਲੋਂ ਕੋ ਵਰ ਬਯੋ ਉਸੇ ਦਿਵਾ ਮੈਂ ਸੋਏ।
ਜਿਹਨੇ ਉਹ ਇਲਾਕਾ ਉਹ ਨਗਰ ਪਹਿਲਾਂ ਮੱਲਿਆ ਹੁੰਦਾ, ਉਹ ਮਿਸਲ ਵਾਲੇ ਜਿਹੜੇ ਸਿੰਘ ਨੇ ਉਹਨੂੰ ਉਹ ਇਲਾਕਾ ਦਵਾ ਦਿੰਦੇ ਨੇ, ਉਹਨੂੰ ਉਹ ਨਗਰ ਦਵਾ ਦਿੰਦੇ ਨੇ।
ਪਹਿਲੋਂ ਤੇ ਸਿੰਘ ਉੱਤੇ ਅਕਾਰੇ,
ਹੁਣ ਪਹਿਲਾਂ ਸਿੰਘ ਕੱਲੇ ਤੋਂ ਕੱਲੇ ਸਨ,
ਮੁਲਕ ਲੁੱਟ ਹੋਏ ਦੋਏ ਦੋਏ ਚਾਰੇ
ਜੰਗਮ ਸਨ। ਜਦੋਂ ਮੁਲਕ ਦੇ ਉੱਤੇ ਕਬਜ਼ਾ ਕਰ ਲਿਆ, ਨਗਰਾਂ ਦੇ ਉੱਤੇ ਸਿੰਘ ਬਹਿ ਗਏ ਪੰਚ ਸਰਪੰਚ ਬਣ ਕੇ, ਫਿਰ ਉਹ ਦੋ ਦੋ ਚਾਰ ਚਾਰ ਹੋ ਗਏ, ਯਾਨੀ ਕਿ ਗ੍ਰਿਸ਼ਤੀ ਹੋ ਗਏ, ਇੱਕ ਤੋਂ ਦੋ ਦੋ ਹੋਏ, ਅੱਗੇ ਫਿਰ ਬੱਚੇ ਹੋ ਗਏ, ਸੰਤਾਨ ਹੋ ਗਈ, ਏਦਾਂ ਦੋ ਤੋਂ ਚਾਰ ਚਾਰ ਹੋ ਗਏ।
ਆਈ ਉਗਰਾਹੀ ਉਨਕੇ ਪਾਸ,
ਹੁਣ ਇਲਾਕੇ ਦੀ ਉਗਰਾਹੀ ਆਉਂਦੀ ਹੈ ਸਿੰਘਾਂ ਦੇ ਕੋਲ। ਜਿਹੜਾ ਮਾਮਲਾ, ਜਿਹੜਾ ਟੈਕਸ ਪਹਿਲਾਂ ਮੁਸਲਮਾਨਾਂ ਨੂੰ ਭਰਦੇ ਸਨ ਲੋਕ, ਉਹ ਹੁਣ ਸਿੰਘਾਂ ਨੂੰ ਭਰਦੇ ਨੇ, ਖਾਲਸੇ ਦੇ ਕੋਲ ਟੈਕਸ ਦੇ ਪੈਸੇ ਆਉਂਦੇ ਨੇ।
ਕਿਨੇ ਸੈਂਕੜ ਕਿਨੇ ਰੱਖੇ ਪਚਾਤ,
ਹੁਣ ਸਿੰਘਾਂ ਨੇ ਕੀ ਕੀਤਾ, ਉਹ ਜਿਹੜੇ ਪੈਸੇ ਆਉਂਦੇ ਨੇ ਉਹਦੇ ਨਾਲ ਤਨਖਾਹ ਤੇ ਫੌਜ ਭਰਤੀ ਕਰਨੀ ਸ਼ੁਰੂ ਕਰ ਦਿੱਤੀ। ਕਿਸੇ ਨੇ 10, ਕਿਸੇ ਨੇ 20, ਕਿਸੇ ਨੇ 50, ਕਿਸੇ ਨੇ 100, ਜਿੰਨੀ ਜਿੰਨੀ ਕਿਸੇ ਕੋਲ ਆਮਦਨ ਆਉਂਦੀ ਹੈ ਉਹਦੇ ਮੁਤਾਬਕ ਆਪਣੇ ਕੋਲ ਫੌਜ ਭਰਤੀ ਕਰ ਲੈਂਦੇ ਹਨ।
ਦੋਹੇਰਾ ਅਬ ਸੁਣ ਗੱਲ, ਉਸ ਵੱਲ ਕੇ ਕਸੂਰ ਮਾਰ ਰਹੇ ਰਾਜ
ਜੀ। ਇਹ ਤਾਂ ਕਥਾ ਸੀ ਬੁੱਢੇ ਦਲ ਦੀ, ਕਿ ਇੱਧਰ ਬੁੱਢੇ ਦਲ ਨੇ ਦੁਆਬੇ ਦੇ ਇਲਾਕੇ ਦੇ ਉੱਤੇ, ਆ ਪੁਆਧ ਦੇ ਇਲਾਕੇ ਦੇ ਉੱਤੇ ਕਬਜ਼ਾ ਕੀਤਾ। ਹੁਣ ਉੱਧਰ ਤਰਨੇ ਦਲ ਦੀ ਕਥਾ ਸੁਣੋ, ਜਿਨ੍ਹਾਂ ਨੇ ਕਸੂਰ ਮਾਰਿਆ। ਕਸੂਰ ਮਾਰ ਕੇ ਤਰਨੇ ਦਲ ਦੇ ਸਿੰਘ ਚੰਗੀ ਤਰ੍ਹਾਂ ਰੱਜ ਪੁੱਜ ਗਏ, ਭੁੱਖਾਂ ਦੂਰ ਹੋ ਗਈਆਂ। ਇੰਨਾ ਰੁਪਈਆ ਪੈਸਾ ਤਰਨੇ ਦਲ ਦੇ ਹੱਥ ਵਿੱਚ ਲੱਗਾ ਕਿ ਉਹਨਾਂ ਦੀਆਂ ਕਈ ਪੁਸ਼ਤਾਂ ਖਾਈ ਜਾਣ ਤੇ ਨਹੀਂ ਮੁੱਕਦਾ।
ਮਾਰਿਓ ਬਿਸ਼ੰਬਰ ਉਨ ਸੁਣਿਓ ਔਰ ਮੁਲਕ ਲਿਓ ਦੱਬ।
ਕਰਨੇ ਦਲੀਏ ਸਿੰਘਾਂ ਨੇ ਜਦੋਂ ਸੁਣਿਆ ਕਿ ਬੁੱਢੇ ਦਲ ਵਾਲੇ ਸਿੰਘਾਂ ਨੇ ਤਾਂ ਦੁਆਬਾ ਮੱਲ ਲਿਆ, ਉਹਨਾਂ ਤਾਂ ਬਿਸੰਬਰ ਦਾਸ ਨੂੰ ਮਾਰ ਕੇ ਦੁਆਬੇ ਦੇ ਇਲਾਕੇ ਚੋਂ ਰਾਜ ਕਰਨ ਲੱਗ ਪਏ ਨੇ, ਉੱਥੇ ਤਾਂ ਉਹ ਰਾਜੇ ਬਣ ਕੇ ਬਹਿ ਗਏ ਨੇ। ਇਹ ਗੱਲ ਜਦੋਂ ਤਰਨੇ ਦਲੀਏ ਸਿੰਘਾਂ ਨੇ ਸੁਣੀ
ਪਏ ਮੁਲਕ ਉਹਨੇ ਏਕਲ ਮੱਲ ਲਿਆ,
ਦਲ ਵਾਲਿਆਂ ਦੇ ਮਨ ਚ ਫਿਕਰ ਪੈਣਾ ਸ਼ੁਰੂ ਹੋ ਗਿਆ ਵੀ ਅਸੀਂ ਤਾਂ ਕਸੂਰ ਮਾਰਦੇ ਰਹਿ ਗਏ, ਉਹ ਇਲਾਕਾ ਮੱਲ ਕੇ ਬਹਿ ਗਏ ਨੇ, ਉਹਨਾਂ ਨੇ ਤਾਂ ਦੁਆਬੇ ਤੇ ਰਾਜ ਕਰ ਲਿਆ, ਕਬਜ਼ਾ ਕਰ ਲਿਆ, ਇਕੱਲਿਆਂ ਨੇ ਕਬਜ਼ਾ ਕਰ ਲਿਆ।
ਅਬ ਹਮਕੋ ਕਬ ਹਿੱਸਾ ਦਿਆ,
ਜੇ ਹੁਣ ਅਸੀਂ ਜਾ ਕੇ ਉਹਨਾਂ ਨੂੰ ਕਿਹਾ ਬੁੱਢੇ ਦਲ ਵਾਲਿਆਂ ਨੂੰ ਕਿ ਵਿੱਚੋਂ ਦੁਆਬੇ ਦੇ ਜਿੰਨੀ ਮਾਇਆ ਆਉਂਦੀ ਹੈ ਮਾਮਲੇ ਦੀ ਉਹਦੇ ਚ ਸਾਨੂੰ ਹਿੱਸਾ ਦਿਓ, ਉਹਨਾਂ ਨੇ ਸਾਨੂੰ ਕਿੱਥੇ ਹਿੱਸਾ ਦੇਣਾ। ਉਹਨਾਂ ਕਹਿਣਾ ਵੀ ਜਿਹੜਾ ਇਲਾਕਾ ਜਿਹਨੇ ਮੱਲਿਆ ਉਹਦਾ ਹੀ ਹੋਵੇਗਾ, ਇਹ ਪਹਿਲਾਂ ਫੈਸਲਾ ਹੋ ਚੁੱਕਾ, ਅਕਾਲ ਤਖ਼ਤ ਸਾਹਿਬ ਤੇ ਗੁਰਮਤਾ ਪਾਸ ਹੋ ਚੁੱਕਾ, ਉਹਨਾਂ ਨੇ ਹੁਣ ਸਾਨੂੰ ਕਿੱਥੇ ਹਿੱਸਾ ਦੇਣਾ।
ਕਹਿ ਅਬ ਹਮਰਲ ਉਨ ਸੋ ਰਲੀਏ,
ਕਹਿੰਦੇ ਵੀ ਹੁਣ ਤਾਂ ਇੱਕੋ ਤਰੀਕਾ ਵੀ ਜਾਂ ਤਾਂ ਉਹਨਾਂ ਦੇ ਨਾਲ ਰਲ ਜਾਈਏ ਤੇ ਜਾਂ ਫਿਰ ਉਹਨਾਂ ਨਾਲ ਲੜਨ ਲੱਗ ਜਾਈਏ, ਵੀ ਲੜ ਕੇ ਉਹਨਾਂ ਕੋਲ ਰਾਜ ਲੈ ਲਈਏ।
ਕਹਿ ਕਛ ਓਰਾ ਉਦਮ ਕਰੀਏ,
ਜਾਂ ਫਿਰ ਕੋਈ ਹੋਰ ਉਦਮ ਕਰੀਏ, ਕੋਈ ਹੋਰ ਉਪਰਾਲਾ ਕਰੀਏ।
ਓਏ ਕਹਿ ਹਮ ਲੁੱਟਣੋ ਰਹੇ, ਕਸੂਰ ਲੁੱਟ ਕੇ ਓਏ ਰਜ ਬਏ।
ਹੁਣ ਜਦੋਂ ਬੁੱਢੇ ਦਲ ਵਾਲਿਆਂ ਨੂੰ ਇਹ ਖਬਰ ਮਿਲੀ ਕਿ ਤਰਨੇ ਦਲੀਏ ਮਨ ਚ ਝੁਰ ਰਹੇ ਨੇ ਵੀ ਦੁਆਬਾ ਬੁੱਢੇ ਦਲ ਨੇ ਮੱਲ ਲਿਆ, ਸਾਨੂੰ ਕੁਝ ਨਹੀਂ ਮਿਲਿਆ, ਵਿੱਚੋਂ ਅਸੀਂ ਹਿੱਸਾ ਕਿਵੇਂ ਲਈਏ, ਤੇ ਬੁੱਢੇ ਦਲ ਵਾਲਿਆਂ ਨੇ ਸੁਨੇਹਾ ਭੇਜਿਆ ਤਰਨੇ ਦਲ ਵਾਲੇ ਸਿੰਘਾਂ ਨੂੰ ਵੀ ਸਿੰਘੋ ਤੁਸੀਂ ਕਸੂਰ ਮਾਰ ਕੇ ਲਿਆਇਓ, ਅਸੀਂ ਤੁਹਾਡੇ ਕੋਲੋਂ ਹਿੱਸਾ ਮੰਗਿਆ, ਤੁਸੀਂ ਕਸੂਰ ਮਾਰ ਕੇ ਲਿਆਇਓ, ਕਿੰਨਾ ਰੁਪਈਆ ਉੱਥੋਂ ਲਿਆਇਓ ਇਕੱਠਾ ਕਰਕੇ, ਉਹਦੇ ਵਿੱਚੋਂ ਤੁਹਾਡੇ ਕੋਲੋਂ ਅਸੀਂ ਹਿੱਸਾ ਨਹੀਂ ਮੰਗਿਆ, ਤੇ ਦੁਆਬੇ ਦੇ ਇਲਾਕੇ 'ਚ ਤੁਸੀਂ ਕਿਵੇਂ ਹਿੱਸਾ ਮੰਗ ਸਕਦੇ ਹੋ। ਇੱਦਾਂ ਉਹ ਕਹਿੰਦੇ ਸਾਨੂੰ ਦੁਆਬੇ ਵਿੱਚੋਂ ਹਿੱਸਾ ਦਿਓ, ਬੁੱਢੇ ਦਲ ਵਾਲੇ ਸਿੰਘ ਕਹਿੰਦੇ ਜੀ ਸਾਨੂੰ ਤੁਸੀਂ ਜਿਹੜਾ ਕਸੂਰ ਮਾਰ ਕੇ ਲਿਆਏ ਉਹਦੇ 'ਚੋਂ ਹਿੱਸਾ ਦਿਓ।
ਅਬ ਕਿਆ ਹੋ ਤੇ ਮੈਂ ਪਛਤਾਵਾਂ।
ਇਸ ਤਰ੍ਹਾਂ ਦੋਵੇਂ ਦਲ ਇੱਕ ਆਪੋ ਆਪਣੀਆਂ ਜਗ੍ਹਾਵਾਂ ਤੇ ਮੁਕਰਰ ਹੋ ਗਏ, ਕਹਿੰਦੇ ਹੁਣ ਪਛਤਾਇਆ ਕੀ ਹੁੰਦਾ ਹੈ,
ਮੈਂ ਹੱਥ ਕਬ ਵੈ ਲੁੱਟ ਆਵਾਂ।
ਬੁੱਢੇ ਦਲ ਵਾਲੇ ਸਿੰਘ ਕਈ ਮਨ ਦੇ ਵਿੱਚ ਪਛਤਾਉਂਦੇ, ਕਹਿੰਦੇ ਆਪਾਂ ਕਸੂਰ ਨਹੀਂ ਮਾਰ ਸਕੇ, ਨਾਲ ਜਾ ਕੇ ਲੁੱਟ ਦਾ ਮਾਲ ਨਹੀਂ ਸਾਂਭ ਸਕੇ।
ਦੋ ਵੱਲ ਇਮ ਕਰੈ ਪਛਤਾਏ,
ਦਲ ਵਾਲੇ ਪਛਤਾਵਾ ਕਰਦੇ ਨੇ ਕਿ ਸਾਡੇ ਕੋਲ ਦੁਆਬੇ ਦਾ ਇਲਾਕਾ ਚਲਾ ਗਿਆ। ਇੱਦਾਂ ਦੋਹਾਂ ਪਾਸਿਆਂ ਦੇ ਜਿਹੜੇ ਦਲ ਦੇ ਸਿੰਘ ਨੇ, ਤਰਨੇ ਦਲ ਤੇ ਬੁੱਢੇ ਦਲ ਦੇ, ਉਹ ਮਨ ਚ ਪਛਤਾਵਾ ਕਰਦੇ ਨੇ।
ਜਿੱਤ ਜਿੱਤ ਕਰਮ ਤਿੱਤੇ ਤਿੱਤ ਪਾਏ,
ਆਖਰਕਾਰ ਸਿੰਘ ਸੰਤੁਸ਼ਟ ਹੋ ਗਏ। ਪਹਿਲਾਂ ਤਾਂ ਮਾੜੀ ਮੋਟੀ ਮਨ ਚ ਆਈ, ਆਖਰਕਾਰ ਇਨਸਾਨ ਨੇ ਸੋਚ ਆਈ, ਬਾਅਦ ਵਿੱਚ ਕਹਿੰਦੇ ਚਲੋ ਜਿਹਦੇ ਜਿਹਦੇ ਭਾਗਾਂ ਦਾ ਜੋ ਕੁਝ ਹੈ ਉਹਨੂੰ ਉਹੀ ਮਿਲਣਾ, ਭਾਗਾਂ ਤੇ ਸੰਤੁਸ਼ਟ ਹੋ ਗਏ ਸਾਰੇ ਸਿੰਘ, ਬੁੱਢੇ ਦਲ ਵਾਲੇ ਵੀ ਤਰਨੇ ਦਲ ਵਾਲੇ ਵੀ। ਕਹਿੰਦੇ ਜਿਹਦੇ ਜਿਹਦੇ ਕਰਮਾਂ ਵਿੱਚ ਜੋ ਵਾਹਿਗੁਰੂ ਨੇ ਵਧਾਤੇ ਨੇ ਲਿਖਿਆ ਉਹੀ ਕੁਝ ਪ੍ਰਾਪਤ ਹੁੰਦਾ।
ਸਭ ਇਨ ਕੈ ਦਲ ਉਦਮ ਆਇਓ, ਲਾਹੌਰ ਗਿਰਦ ਉਨ ਸੁਨੋ ਤਕਾਇਓ।
ਤਰਨੇ ਦਲ ਵਾਲੇ ਸਿੰਘਾਂ ਨੇ ਆਖਿਆ ਖਾਲਸਾ ਜੀ ਕਿਹੜਾ ਧਰਤੀ ਮੁੱਕ ਗਈ ਹੈ, ਬੁੱਢੇ ਦਲ ਨੇ ਕੱਲਾ ਦੁਆਬਾ ਹੀ ਜਿੱਤਿਆ, ਬਾਕੀ ਸਾਰੀ ਧਰਤੀ ਲਾਂਭ ਚਾਂਭ ਦੀ ਵਿਹਲੀ ਪਈ ਹੈ, ਜਿੱਧਰ ਮਰਜ਼ੀ ਜਾ ਕੇ ਕਬਜ਼ਾ ਕਰ ਲਓ। ਤਰਨੇ ਦਲ ਵਾਲੇ ਸਿੰਘਾਂ ਦੇ ਮਨਾਂ ਚ ਉਦਮ ਆਇਆ, ਉਹਨਾਂ ਆਖਿਆ ਲਾਹੌਰ ਦਾ ਇਲਾਕਾ ਆਲਾ ਦੁਆਲਾ ਸੁੰਨਾ ਪਿਆ, ਲਾਹੌਰ ਦੇ ਆਲੇ ਦੁਆਲੇ ਇਸ ਵੇਲੇ ਕੋਈ ਰਾਜ ਨਹੀਂ, ਲਾਹੌਰ ਦੇ ਆਲੇ ਦੁਆਲੇ ਦਾ ਇਲਾਕਾ ਇਸ ਵੇਲੇ ਸੁੰਜਾ ਪਿਆ ਹੈ।
ਮਿਸਲ ਚੜ ਅੱਗੇ ਦੌੜੇ,
ਤੋ ਤਰਨੇ ਦਲ ਦੀਆਂ ਜਿਹੜੀਆਂ ਤਿੰਨ ਮਿਸਲਾਂ ਸਨ ਉਹ ਫਿਰ ਲਾਹੌਰ ਦੇ ਇਲਾਕੇ ਨੂੰ ਚੱਲ ਕੇ ਵਧੀਆਂ ਹਨ।
ਦੋਏ ਫਿਰੀ ਮਾਜੈ ਪਹਾੜਨ ਓੜੇ,
ਉਹਨਾਂ ਵਿੱਚੋਂ ਜਿਹੜੀਆਂ ਦੋ ਮਿਸਲਾਂ, ਪੰਜ ਮਿਸਲਾਂ ਸੀ ਨਾ ਤਰਨੇ ਦਲ ਦੀਆਂ, ਤਿੰਨ ਤਾਂ ਲਾਹੌਰ ਵਾਲੇ ਪਾਸੇ ਨੂੰ ਚਲੀਆਂ ਗਈਆਂ, ਦੋ ਮਿਸਲਾਂ ਇੱਧਰ ਮਾਝੇ ਦੇ ਇਲਾਕੇ ਚ ਔਰ ਇੱਧਰ ਪਹਾੜਾਂ ਦੇ ਇਲਾਕੇ ਚ ਚਲੀ ਗਈ।
ਮਾਝੇ ਮੈਂ ਤੇ ਜਿਨ ਕੇ ਗ੍ਰਾਮ,
ਮਾਝੇ ਦੇ ਇਲਾਕੇ ਵਿੱਚ ਜਿਨ੍ਹਾਂ ਦੇ ਇਹਨਾਂ ਦੇ ਪਿੰਡ ਸਨ,
ਸੌ ਸੌ ਕਿੰਨੇ ਕਾਇਮ,
ਉਹਨਾਂ ਨੇ ਮਾਝੇ ਦੇ ਇਲਾਕੇ ਚ ਉਹੀ ਆਪਣੇ ਆਪਣੇ ਪਿੰਡ ਕਾਇਮ ਕਰ ਲਏ ਕਿ ਇਹ ਪਿੰਡ ਮੇਰਾ, ਇਹਦੀ ਸਰਦਾਰੀ ਮੇਰੀ, ਦੂਸਰਾ ਪਿੰਡ ਕਹਿੰਦਾ ਮੇਰਾ ਇਹਦੇ ਵਿੱਚ ਮੇਰੀ ਸਰਦਾਰੀ, ਉਹ ਮਾਝੇ ਦੇ ਇਲਾਕੇ ਦੇ ਪਿੰਡਾਂ ਦੇ ਵਿੱਚ ਹੀ ਉਹਨਾਂ ਨੇ ਆਪਣੀਆਂ ਸਰਦਾਰੀਆਂ ਕਾਇਮ ਕਰ ਲਈਆਂ।
ਦੋਹੇਰਾ ਨਕਈ ਸੁਵਲ ਨੱਕੇ ਤੁਰੇ ਪੰਗੀ ਪੱਛਮ ਤੇ ਮੁਲਤਾਨ,
ਜਿਹੜੇ ਨਕਈ ਸਨ, ਨਕਈਆਂ ਦੀ ਮਿਸਲੇ ਵੀ ਤਰਨੇ ਦਲ ਚ ਸੀ ਨਾ, ਜਿਹੜੇ ਨਕਈ ਸਨ ਇਹ ਨੱਕਾ ਦੇਸ਼ ਹੈ, ਉਧਰ ਨੱਕੇ ਵਾਲੇ ਪਾਸੇ ਨੂੰ ਚਲੇ ਗਏ, ਉਧਰ ਜਾ ਕੇ ਇਲਾਕਾ ਮਾਰ ਲਿਆ। ਜਿਹੜੀ ਭੰਗੀਆਂ ਦੀ ਮਿਸਲ ਸੀ ਤਰਨੇ ਦਲ ਦੇ ਵਿੱਚ, ਉਹ ਭੰਗੀਆਂ ਦੀ ਮਿਸਲ ਦੇ ਜਿਹੜੇ ਜਥੇਦਾਰ ਹਰੀ ਸਿੰਘ ਜੀ ਸਨ ਉਹਨਾਂ ਨੇ ਜਾ ਕੇ ਮੁਲਤਾਨ ਦਾ ਇਲਾਕਾ ਮੱਲ ਲਿਆ।
ਚਰਤ ਸਿੰਘ ਲਾਂਬੇ ਛਾਂਬ ਤੱਕ ਵਿੱਚ ਰੋਕੇ ਥਾਨ।
ਚੜਤ ਸਿੰਘ ਸ਼ੁਕਰ ਚੱਕੀਏ ਨੇ ਕੀ ਕੀਤਾ ਵੀ ਜਿਹੜੇ ਲਾਹੌਰ ਦੇ ਲਾਂਭ ਚਾਂਭ ਦਾ ਇਲਾਕਾ ਸੀ ਨੇੜੇ ਤੇੜੇ ਦਾ, ਉੱਥੇ ਜਾ ਕੇ ਇਹਨੇ ਆਪਣੇ ਇਲਾਕੇ ਦੇ ਵਿੱਚ ਮੱਲ ਕਰ ਲਈ।
ਚੌਪੇ ਚੜਤ ਸਿੰਘ ਆਪ ਕੱਜਾ ਕੀ ਤਾਣ।
ਕਹਿੰਦੇ ਜਥੇਦਾਰ ਚੜਤ ਸਿੰਘ ਸ਼ੁਕਰ ਚੱਕੀਆ ਮੌਤ ਦੇ ਬਲ ਜਿਹੜਾ, ਜਿਵੇਂ ਮੌਤ ਵਿੱਚ ਬੜਾ ਬਲ ਹੁੰਦਾ ਨਾ, ਤਾਕਤ ਹੁੰਦੀ ਹੈ, ਏਦਾਂ ਚੜਤ ਸਿੰਘ ਵਿੱਚ ਇੰਨਾ ਬਲ ਹੈ ਜਿੰਨਾ ਮੌਤ ਵਿੱਚ ਬਲ ਹੁੰਦਾ ਹੈ।
ਰੋਕੇ ਮੁਲਕ ਸੋ ਘੋੜੇ ਖਾਣ।
ਇਹਨੇ ਜਿਹੜੀ ਘੋੜਿਆਂ ਦੀ ਖਾਣ ਸੀ ਜਿਹੜੇ ਇਲਾਕੇ ਵਿੱਚ, ਜਿੱਧਰ ਬੜੇ ਬੜੇ ਵਧੀਆ ਘੋੜੇ ਹੁੰਦੇ ਸੀ, ਉਹ ਜਿਹੜਾ ਇਲਾਕਾ ਸੀ ਕੁਜਰਾਂਵਾਲ ਦਾ, ਉਹ ਇਲਾਕਾ ਜਿਹੜਾ ਸੀ ਇਹਨੇ ਮੱਲ ਲਿਆ ਚੜਤ ਸਿੰਘ ਸ਼ੁਕਰ ਚੱਕੀਏ ਨੇ।
ਗੁਜਰਾਂਵਾਲ ਬਾਇਆ ਠਾਣਾ।
ਗੁਜਰਾਂਵਾਲ ਜਿਹਨੂੰ ਗੁਜਰਾਂਵਾਲ ਵੀ ਕਹਿ ਦਿੰਦੇ ਨੇ, ਉਹ ਗੁਜਰਾਂਵਾਲ ਜਿਹੜਾ ਨਗਰ ਸੀ ਉੱਥੇ ਆ ਕੇ ਨੇ ਆਪਣਾ ਠਾਣਾ ਬਿਠਾ ਦਿੱਤਾ। ਚੜਤ ਸਿੰਘ ਨੇ ਉੱਥੇ ਆ ਕੇ ਆਪਣਾ ਥਾਣਾ ਪਾ ਲਿਆ।
ਔਰ ਮੁਲਕ ਲੁੱਟ ਖਾਣਾ।
ਬਾਕੀ ਆਲੇ ਦੁਆਲੇ ਦਾ ਜਿਹੜਾ ਮੁਲਕ ਸੀ ਉਹ ਲੁੱਟ ਮਾਰ ਕਰਕੇ ਖਾਣ ਵਾਸਤੇ ਰੱਖ ਲਿਆ।
ਭੰਗੀਆਂ ਮੈਂ ਪਏ ਬਹੁਤ ਸਰਦਾਰ।
ਭੰਗੀਆਂ ਦੇ ਵਿੱਚ ਵੀ ਬੜੇ ਬੜੇ ਸਰਦਾਰ ਹੋਏ ਨੇ।
ਉਨ ਬੋ ਘੇਰੇ ਉਦਾਰ ਉਪਾ।
ਉਹਨਾਂ ਨੇ ਵੀ ਇੱਧਰ ਦੇ ਇਲਾਕੇ ਦਾ ਬਹੁਤ ਸਾਰਾ ਇਲਾਕਾ ਆਪਣੇ ਅਧੀਨ ਕਰ ਲਿਆ।
ਚਰਤ ਸਿੰਘ ਸੋਹਰਾ ਕਹਿ ਖੋ ਖੇ।
ਕਿਉਂਕਿ ਮੁਲਤਾਨ ਤੇ ਕੁਜਰਾਂਵਾਲ ਨੇੜੇ ਨੇੜੇ ਨੇ, ਇਸ ਕਰਕੇ ਭੰਗੀਆਂ ਦੀ ਮਿਸਲ ਦੇ ਨਾਲ ਚੜਤ ਸਿੰਘ ਦੀ ਖਾ ਖਾਈ ਰਹਿੰਦੀ ਹੈ, ਕਿਉਂਕਿ ਇਲਾਕਾ ਨੇ ਹੱਦ ਲੱਗਦੀ ਸੀ ਨਾ ਇਲਾਕੇ ਦੀ ਦੋਵਾਂ ਦੀ, ਉਹ ਇਹਦੇ ਇਲਾਕੇ ਚ ਵੜ ਜਾਇਆ ਕਰਦੇ ਸੀ, ਕਦੇ ਚੜਤ ਸਿੰਘ ਕਦੇ ਉਹਨਾਂ ਇਲਾਕਿਆਂ ਦੇ ਵਿੱਚ ਵੜ ਜਾਇਆ ਕਰਦੇ ਸੀ। ਏਦਾਂ ਭੰਗੀਆਂ ਦੀ ਮਿਸਲ ਦੇ ਨਾਲ ਕਈ ਵਾਰੀ ਇਹਨਾਂ ਦੀ ਖਾ ਖਾਈ ਵੀ ਹੁੰਦੀ ਸੀ।
ਚੜਤ ਸਿੰਘ ਉਨਸੋਂ ਘੁਲਤ ਬਿਤੇ।
ਚੜਤ ਸਿੰਘ ਨੇ ਵੀ ਭੰਗੀਆਂ ਦੇ ਨਾਲ ਚੰਗੀ ਪੂਰੀ ਅੜ ਕੇ ਰਿਹਾ, ਉਹਨਾਂ ਦੇ ਨਾਲ ਵੀ ਇਹਨੇ ਘੁਲਦਿਆਂ ਸਮਾਂ ਬਤੀਤ ਕੀਤਾ।
ਦੋਹੇਰਾ ਕਸੂਰ ਲੁੱਟੀ ਬਿਸ਼ੰਬਰ ਕੁੱਟਾ ਲੱਭਿਓ ਸਿੰਘ ਨੂੰ ਬਦ ਮਾਲ।
ਕਸੂਰ ਲੁੱਟਿਆ ਖਾਲਸੇ ਨੇ, ਇੱਧਰ ਬਿਸ਼ੰਬਰ ਦਾਸ ਖੱਤਰੀ ਜਿਹੜਾ ਦੀਵਾਨ ਸੀ ਸੂਬੇ ਜਲੰਧਰ ਦਾ, ਉਹ ਖਾਲਸੇ ਨੇ ਮਾਰਿਆ। ਚੰਗੀ ਲੁੱਟ ਮਾਰ ਕਰਕੇ ਖਾਲਸੇ ਨੂੰ ਚੰਗਾ ਖਜ਼ਾਨਾ ਪ੍ਰਾਪਤ ਹੋਇਆ।
ਓ ਖਾਲਸੋ ਫਰਬੋ ਬਯੋ ਤੁਰਕਨ ਭਯੋ ਬੁਰਾ ਹਾਲ।
ਖਾਲਸਾ ਰੱਜ ਪੁੱਜ ਗਿਆ, ਸਿੰਘਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਤੰਗੀ ਨਾ ਰਹੀ, ਕਿਸੇ ਪ੍ਰਕਾਰ ਦਾ ਕੋਈ ਫਿਕਰ ਫਾਕਾ ਨਾ ਰਿਹਾ। ਪਰ ਉਧਰ ਤੁਰਕਾਂ ਵਾਸਤੇ ਤੰਗੀ ਹੋ ਗਈ, ਤੁਰਕਾਂ ਕੋਲ ਮਾਇਆ ਹੀ ਨਹੀਂ ਆਉਂਦੀ। ਜਿਹੜੇ ਆਲੇ ਦੁਆਲੇ ਉਹ ਵੱਡੇ ਸ਼ਹਿਰਾਂ ਚ ਤੁਰਕ ਬੈਠੇ ਨੇ ਜਿਵੇਂ ਲਾਹੌਰ ਦੇ ਵਿੱਚ ਜਲੰਧਰ ਦੇ ਵਿੱਚ, ਪਰ ਪੈਸਾ ਤਾਂ ਆਲੇ ਦੁਆਲੇ ਆਉਣਾ ਸੀ ਨਾ ਪਿੰਡਾਂ ਚੋਂ ਮਾਮਲੇ ਦਾ, ਉਹ ਸਿੰਘ ਗੁਰਾਹ ਲਿਆਉਂਦੇ ਨੇ, ਉਹ ਬੈਠੇ ਸ਼ਹਿਰਾਂ ਦੇ ਵਿੱਚ ਜਿਹੜੇ ਤੁਰਕ ਸਨ ਤੰਗ ਹੋ ਗਏ।
ਚੌਪੇ ਬਹੁਤ ਸ਼ੋਰ ਸਿੰਘਾਂ ਕੋ ਭਇਓ।
ਇਹਨਾਂ ਸਿੰਘਾਂ ਦਾ ਸਾਰੇ ਪਾਸੇ ਚੰਗਾ ਬੋਲਬਾਲਾ ਹੋ ਗਿਆ।
ਤਰਫ ਚਾਰ ਦੁਸ਼ਟਨ ਕੰਮ ਪਇਓ।
ਚਾਰੇ ਤਰਫਾਂ ਦੇ ਵਿੱਚ ਜਿੱਥੇ ਜਿੱਥੇ ਦੁਸ਼ਟ ਮਲੇਛ ਨੇ, ਉਹਨਾਂ ਸਾਰਿਆਂ ਦੇ ਹਿਰਦੇ ਗਮਗੀਨ ਨੇ। ਜਦੋਂ ਖਾਲਸੇ ਦੀ ਚੜ੍ਹਦੀ ਕਲਾ ਸੁਣਦੇ ਨੇ, ਸੁਣ ਕੇ ਸੜ ਜਾਂਦੇ ਨੇ।
ਲਾਹੌਰ ਮਾਹੇ ਜੋ ਤੁਰਕ ਫੌਜਦਾਰ ਖਰਚ ਬਿਨਾ ਸੋ ਭਇਓ ਲਾਚਾਰ।
ਇੱਧਰ ਲਾਹੌਰ ਸ਼ਹਿਰ ਦੇ ਵਿੱਚ ਜਿਹੜਾ ਫੌਜਦਾਰ ਸੀ ਉਹ ਖਰਚ ਤੋਂ ਬਿਨਾਂ ਤੰਗ ਹੋ ਗਿਆ। ਲਾਹੌਰ ਦਾ ਜਿਹੜਾ ਜਰਨੈਲ ਸੀ ਉਹ ਸੀ ਤੈਮੂਰ, ਇਹ ਅਬਦਾਲੀ ਦਾ ਲੜਕਾ ਸੀ। ਉਹ ਹੁਣ ਖਰਚੇ ਤੋਂ ਬਿਨਾਂ ਤੰਗ ਹੋ ਗਿਆ, ਜਦੋਂ ਮਾਇਆ ਨਹੀਂ ਆਉਂਦੀ ਸ਼ਹਿਰ ਦੇ ਵਿੱਚ ਉਹ ਤੰਗ ਹੋ ਗਿਆ। ਸਿਪਾਹੀਆਂ ਨੂੰ ਤਨਖਾਹਾਂ ਕਿੱਥੋਂ ਦੇਣੀਆਂ ਨੇ, ਹੋਰ ਖਰਚ ਕਿਵੇਂ ਚਲਾਉਣਾ।
ਲੱਗੀ ਲਾਹੌਰ ਕੋ ਲੁੱਟ ਲੁੱਟ ਖਾ।
ਕਿਉਂਕਿ ਸਿੰਘ ਤਾਂ ਲਾਹੌਰ ਸ਼ਹਿਰ ਵਿੱਚ ਵੀ ਆ ਜਾਂਦੇ ਕਈ ਵਾਰੀ ਸਫਾਈ ਕਰਨ, ਆਪਣਾ ਲੁੱਟ ਮਾਰ ਕਰਨ, ਸ਼ੇਰ ਪੰਜਾ ਮਾਰਨ, ਉਹ ਵੀ ਲਾਹੌਰ ਸ਼ਹਿਰ ਚ ਵੀ ਲੁੱਟ ਮਾਰ ਕਰਕੇ ਲੈ ਜਾਂਦੇ ਨੇ।
ਬਾਹਰ ਨਿਕਲਣ ਕੋ ਉਸੈ ਨਾ ਤਾਂ।
ਹੁਣ ਇਹ ਜਿਹੜਾ ਲਾਹੌਰ ਦਾ ਨਵਾਬ ਸੀ ਇਹਦੇ ਕੋਲ ਤਾਕਤ ਨੀ ਬਾਹਰ ਨਿਕਲਣ ਦੀ ਕਿ ਲਾਹੌਰ ਸ਼ਹਿਰ ਤੋਂ ਬਾਹਰ ਨਿਕਲ ਕੇ ਸਿੰਘਾਂ ਨੂੰ ਰੋਕ ਸਕੇ।
ਸਿੰਘਨ ਲਇਓ ਸਭ ਮੁਲਕ ਉਗਰਾਏ।
ਸਿੰਘਾਂ ਨੇ ਲਾਹੌਰ ਸ਼ਹਿਰ ਦੇ ਅਧੀਨ ਪੈਣ ਵਾਲਾ ਜਿੰਨਾ ਮੁਲਕ ਸੀ ਸਾਰਾ ਉਗਰਾ ਲਿਆ।
ਫੌਜ ਭਈ ਕੰਮ ਲੋਰੈ ਮਾਏ।
ਹੁਣ ਲਾਹੌਰ ਸ਼ਹਿਰ ਚ ਫੌਜ ਦੌੜਨ ਲੱਗ ਪਈ, ਹੁਣ ਸਿਪਾਹੀਆਂ ਨੂੰ ਜਦੋਂ ਤਨਖਾਹ ਨੀ ਮਿਲਦੀ ਉਹ ਕਹਿੰਦੇ ਕਿਉਂ ਇੱਥੇ ਟਾਈਮ ਬਰਬਾਦ ਕਰਦੇ ਆ, ਚਲੋ ਕਿਤੇ ਹੋਰ ਚੱਲ ਕੇ ਗੁਜ਼ਾਰਾ ਕਰੀਏ ਤਾਂ ਫੌਜ ਵੀ ਘੱਟ ਗਈ ਲਾਹੌਰ ਸ਼ਹਿਰ ਵਿੱਚ।
ਲਾਹੌਰ ਬਾਹਰ ਤੁਰਕ ਫਿਰਨ ਨਾ ਪਾਵੇ,
ਲਾਹੌਰ ਤੋਂ ਬਾਹਰ ਜਿਹੜੇ ਤੁਰਕ ਨੇ ਉਹ ਫਿਰ ਨਹੀਂ ਸਕਦੇ, ਬਾਹਰ ਨਹੀਂ ਆ ਸਕਦੇ,
ਬਾਹਰੋਂ ਪੈਸੇ ਨਾ ਆਵੇ,
ਬਾਹਰੋਂ ਉਹਨਾਂ ਨੂੰ ਕੋਈ ਰੁਪਈਆ ਪੈਸਾ ਨਹੀਂ ਆਉਂਦਾ, ਕਿਉਂਕਿ ਫੌਜ ਬਾਹਰ ਜਾਏਗੀ ਤੇ ਪੈਸਾ ਲਿਆਉਣਗੇ ਨਾ ਪਿੰਡਾਂ ਚੋਂ। ਫੌਜ ਬਾਹਰ ਜਾ ਹੀ ਨਹੀਂ ਸਕਦੀ ਸਿੰਘਾਂ ਦੇ ਡਰ ਕਰਕੇ ਕਿ ਜੇ ਬਾਹਰ ਗਏ ਸਿੰਘਾਂ ਨੇ ਸਾਡੇ ਤੇ ਹਮਲਾ ਕਰ ਦੇਣਾ, ਇਸ ਡਰ ਕਰਕੇ ਫੌਜ ਬਾਹਰ ਨਹੀਂ ਜਾਂਦੀ ਤੇ ਇਸ ਕਰਕੇ ਪੈਸਾ ਨਹੀਂ ਆਉਂਦਾ।
ਪੈਸੇ ਬਿਨ ਕਬ ਮਿਲੇ ਸਿਪਾਹੀ,
ਪੈਸਿਆਂ ਤੋਂ ਬਿਨਾਂ ਸਿਪਾਹੀ ਕਿੱਥੇ ਰਹਿੰਦੇ ਨੇ, ਫੌਜ ਕਿੱਥੇ ਰਹਿੰਦੀ ਹੈ,
ਕਰ ਫੌਜ ਭਈ ਕਟਵਾਏ।
ਲਾਹੌਰ ਸ਼ਹਿਰ ਦੀ ਫੌਜ ਦਿਨ ਪ੍ਰਤੀ ਦਿਨ ਘਟਣ ਲੱਗੀ ਹੈ।
ਦੋਹੇਰਾ ਤਬ ਕਾਬਲ ਤੇ ਦੋਏ ਤੁਮਨ ਭੇਜੇ ਅਹਿਮਦ ਸ਼ਾਹ।
ਅਬਦਾਲੀ ਦੇ ਕੋਲ ਉਧਰ ਕਾਬਲ ਚ ਖਬਰ ਪਹੁੰਚੀ ਕਿ ਲਾਹੌਰ ਦਾ ਕਬਜ਼ਾ ਮੇਰੇ ਹੱਥੋਂ ਖੁੱਸਦਾ ਜਾ ਰਿਹਾ, ਉਧਰ ਮੁਲਤਾਨ ਦਾ ਇਲਾਕਾ ਵੀ ਸੀ ਉਹਦੇ ਕੋਲ, ਉਹ ਵੀ ਖੁੱਸਦਾ ਜਾ ਰਿਹਾ। ਇਹਨੇ ਆਪਣੇ ਦੋ ਵੱਡੇ ਜਥੇ ਚੰਗੀ ਤਗੜੀ ਫੌਜ ਦੇ ਕੇ ਅਬਦਾਲੀ ਨੇ ਕਾਬਲ ਤੋਂ ਭੇਜੇ ਹਨ।
ਸਿਰ ਬੁਲੰਦ ਹੋ ਜਾਣ ਖਾ ਆਏ ਬਹੇ ਪੰਜਾਬੇ ਮਾਏ।
ਉਹਨਾਂ ਵਿੱਚੋਂ ਇੱਕ ਸੀ ਸਰ ਬੁਲੰਦ ਖਾਂ ਤੇ ਦੂਜਾ ਸੀ ਜਹਾਨ ਖਾਂ, ਦੋ ਜਥੇ ਇਹਦੇ ਨਾਲ ਵੱਡੀ ਪਗੜੀ ਫੌਜ ਦੇ ਕੇ ਅਬਦਾਲੀ ਨੇ ਭੇਜੇ। ਉਹ ਹੁਣ ਇੱਥੇ ਪੰਜਾਬ ਦੇ ਇਲਾਕੇ ਵਿੱਚ ਆ ਕੇ ਬਹਿ ਗਏ ਸਿੰਘਾਂ ਦਾ ਬੰਦੋਬਸਤ ਕਰਨ ਲਈ।
ਸਿਰ ਬੁਲੰਦ ਆਏ ਬਯੋ ਰੋਹਤਾਸ,
ਜਿਹੜਾ ਸਰ ਬੁਲੰਦ ਖਾਂ ਸੀ ਇਹ ਰੋਹਤਾਸ ਇਲਾਕੇ ਵਿੱਚ ਜੇਹਲਮ ਜ਼ਿਲ੍ਹੇ ਦੇ ਨੇੜੇ, ਰੋਹਤਾਸ ਦਾ ਬੜਾ ਵੱਡਾ ਕਿਲ੍ਹਾ ਵੀ ਹੈ, ਉੱਥੇ ਆ ਕੇ ਸਰ ਬੁਲੰਦ ਖਾਂ ਬੈਠ ਗਿਆ।
ਹੋ ਰਹੇ ਹੋ ਸੁਬੋ ਸੋ ਅਟਕੈ ਖਾਸ,
ਇਹ ਅਟਕ ਦਾ ਜਿਹੜਾ ਇਲਾਕਾ ਉਧਰ ਦੇ ਇਲਾਕੇ ਦਾ ਸੂਬਾ ਬਣ ਕੇ ਸਰ ਬੁਲੰਦ ਖਾਂ ਬੈਠ ਗਿਆ।
ਜਾਨ ਖਾਂ ਕਿਉਂ ਸਿਆਲਕੋਟ ਡੇਰੋ,
ਜਿਹੜਾ ਦੂਸਰਾ ਜਰਨੈਲ ਸੀ ਅਬਦਾਲੀ ਦਾ ਜਹਾਨ ਖਾਂ, ਇਹਨੇ ਸਿਆਲਕੋਟ ਆ ਕੇ ਡੇਰਾ ਕਰ ਲਿਆ।
ਸਿੰਘਨ ਸਿਉ ਕਿਉਂ ਚੈ ਪੱਟ ਭੇਰੋ,
ਉਹਨੇ ਸਿੰਘਾਂ ਦੇ ਨਾਲ ਭੇੜ ਕਰਨਾ ਚਾਹੁੰਦੇ ਨੇ, ਸਿੰਘਾਂ ਨੂੰ ਇਲਾਕੇ ਚੋਂ ਕੱਢਣਾ ਚਾਹੁੰਦੇ ਨੇ।
ਤਮੂਰ ਸ਼ਾਹ ਲਾਹੌਰਾ ਬਯੋ,
ਜਿਹੜਾ ਤਮੂਰ ਸ਼ਾਹ ਸੀ ਅਬਦਾਲੀ ਦਾ ਲੜਕਾ, ਇਹ ਲਾਹੌਰ ਚ ਬੈਠਾ ਹੋਇਆ ਸੀ।
ਐਸੋ ਵਿਉਂਤ ਤਲ ਗਿਲਜਨ ਕੀਓ,
ਇਹ ਤਾਂ ਇਹਨਾਂ ਹੁਣ ਗਿਲਜਿਆਂ ਨੇ ਰਲ ਮਿਲ ਕੇ ਵਿਉਂਤ ਬੰਦੀ ਕੀਤੀ ਆ ਇਲਾਕਿਆਂ ਦੇ ਵਿੱਚ।
ਕਰਤ ਲੜਾਈ ਫੌਜ ਸਕੇਲੇ,
ਇਹਨਾਂ ਨੇ ਲੜਾਈ ਕਰਨ ਵਾਸਤੇ ਫੌਜਾਂ ਇਕੱਠੀਆਂ ਕਰ ਲਈਆਂ।
ਕਰੀ ਇਕੱਠੀ ਜੇਤੀ ਸਭ ਮੇਲੇ,
ਦੁਬਾਰਾ ਨਵੇਂ ਸਿਰਿਓ ਫੌਜ ਭਰਤੀ ਕਰ ਲਈ, ਹਜ਼ਾਰਾਂ ਦੀ ਗਿਣਤੀ ਚ ਫੌਜ ਇਕੱਠੀ ਕਰ ਲਈ।
ਦੋਏਰਾ ਦਲ ਬੁੱਢੇ ਦੁਆਬੇ ਮਲਿਓ ਭਏ ਤਨ ਤੁਰਾ ਵੀ ਪਾ
ਜੀ, ਬੁੱਢੇ ਦਲ ਨੇ ਇੱਧਰ ਦੁਆਬੇ ਦਾ ਇਲਾਕਾ ਮੱਲਿਆ ਹੋਇਆ ਸੀ, ਔਰ ਤਰਨੇ ਦਲ ਨੇ ਰਾਵੀ ਦਾ ਜਿਹੜਾ ਪਾਰਲਾ ਪਾਸਾ ਹੈ, ਕਰਤਾਰਪੁਰ ਸਾਹਿਬ ਵਾਲਾ ਪਾਸਾ, ਉਹ ਮੱਲਿਆ ਹੋਇਆ।
ਤੂੰ ਤਰੈ ਦੁਆਬੇ ਮਲ ਭਇਓ ਤੁਰਕਨ ਆਈ ਹਾਰ,
ਔਰ ਇੱਧਰ ਤੀਜਾ ਜਥਾ ਦੁਆਬੇ ਦੇ ਇੱਕ ਹੋਰ ਪਾਸੇ ਆਣ ਬੈਠਾ ਖਾਲਸੇ ਦਾ, ਤੁਰਕਾਂ ਦੀ ਇਸ ਇਲਾਕੇ ਦੇ ਵਿੱਚ ਹਾਰ ਹੋਈ ਔਰ ਖਾਲਸਾ ਇਹਨਾਂ ਇਲਾਕਿਆਂ ਤੇ ਰਾਜ ਕਰ ਰਿਹਾ ਹੈ।
ਚਰਤ ਸਿੰਘ ਗੁਜਰਵਾਲ ਮਲ ਕਰੈ ਚਤਰਫੋਂ ਦੌਰ,
ਚੜਤ ਸਿੰਘ ਸ਼ੁਕਰ ਚੱਕੀਆ ਗੁਜਰਾਂਵਾਲ, ਬੜਾ ਵੱਡਾ ਇਲਾਕਾ ਜ਼ਿਲ੍ਹਾ ਹੈ, ਗੁਜਰਾਂਵਾਲ ਦੇ ਵਿੱਚ ਚੜਤ ਸਿੰਘ ਬੈਠਾ ਤੇ ਚਤਰਫੇ ਗੁਜਰਾਂਵਾਲ ਦੇ ਚਾਰੇ ਪਾਸੇ ਹਮਲਾ ਕਰਕੇ ਇਲਾਕਾ ਉਗਰਾਉਂਦਾ ਹੈ।
ਕਾਬਲ ਰਾਏ ਤੋਂ ਬੰਦ ਪਇਓ ਉਹ ਪਇਓ ਮੁਲਕ ਮਹਿਰੂਰ,
ਕਾਬਲ ਦਾ ਜਿਹੜਾ ਰਸਤਾ ਸੀ ਉਹ ਖਾਲਸੇ ਨੇ ਬੰਦ ਕਰ ਦਿੱਤਾ, ਅਬਦਾਲੀ ਜਿੱਧਰੋਂ ਆਉਂਦਾ ਉਹ ਰਸਤਾ ਹੀ ਬੰਦ ਕਰ ਦਿੱਤਾ। ਇੱਧਰ ਹੁਣ ਸਾਰੇ ਮੁਲਕ ਵਿੱਚ ਰੌਲਾ ਪੈ ਗਿਆ, ਅਬਦਾਲੀ ਦਾ ਡਰ ਹੁੰਦਾ ਸੀ ਲੋਕਾਂ ਨੂੰ ਇੱਧਰ ਦਿਆਂ ਨੂੰ, ਹੁਣ ਉਹਨਾਂ ਨੂੰ ਪਤਾ ਲੱਗਾ ਕਿ ਅਬਦਾਲੀ ਤਾਂ ਆਉਂਦਾ ਨਹੀਂ, ਰਸਤਾ ਰੋਕ ਲਿਆ ਖਾਲਸੇ ਨੇ, ਹੁਣ ਲੁੱਟਾਂ ਮਾਰਾਂ ਹੋਣ ਲੱਗੀਆਂ, ਇਲਾਕਾ ਵਿੱਚ ਧਾੜ ਵੀ ਫਿਰਨ ਲੱਗੇ, ਸਭ ਆਪੋ ਆਪਣੀਆਂ ਚਲਾਉਣ ਲੱਗੇ।
ਜੋ ਪਏ ਜਬ ਜਗ ਮੈਂ ਯੋ ਰੋਲਾ ਪਰਾ,
ਇਸ ਤਰ੍ਹਾਂ ਜਦੋਂ ਸਾਰੇ ਹਿੰਦੁਸਤਾਨ ਵਿੱਚ ਰੌਲਾ ਪੈ ਗਿਆ,
ਲਾਹੌਰੀ ਸੂਬੇ ਸੁਣ ਗੁੱਸਾ ਕਰਾ,
ਲਾਹੌਰ ਦਾ ਜਿਹੜਾ ਸੂਬੇਦਾਰ ਸੀ ਤੈਮੂਰ ਉਹਨੇ ਬੜਾ ਗੁੱਸਾ ਕੀਤਾ,
ਜਿਹੜੇ ਉਹ ਨਵਾਬ ਵੜ ਲੈ ਤੋਪਖਾਨੋ,
ਇਹਨੇ ਬੜਾ ਵੱਡਾ ਤੋਪਖਾਨਾ ਲਿਆ ਆਪਣੇ ਨਾਲ ਤੇ ਲੈ ਕੇ ਚੜਾਈ ਕੀਤੀ ਫੌਜ ਇਕੱਠੀ ਕਰਕੇ।
ਗੁਜਰਾਂਵਾਲ ਗਿਰਦ ਘੇਰੋ ਥਾਨੋ,
ਇਹਨੇ ਗੁਜਰਾਂਵਾਲ ਜਿੱਥੇ ਚੜਤ ਸਿੰਘ ਸ਼ੁਕਰ ਚੱਕੀ ਦਾ ਥਾਣਾ ਸੀ ਉਹ ਇਲਾਕਾ ਆ ਕੇ ਚਾਰੇ ਪਾਸਿਓਂ ਘੇਰ ਲਿਆ।
ਫੌਜ ਗਿਰਦ ਪਈ
30,000 ਫੌਜ ਤੈਮੂਰ ਸ਼ਾਹ ਦੇ ਨਾਲ ਗਈ ਤੇ ਗੁਜਰਾਂਵਾਲ ਦੇ ਚਾਰੇ ਪਾਸੇ ਘੇਰਾ ਪਾ ਕੇ ਚੜਤ ਸਿੰਘ ਨੂੰ ਬੈਠ ਗਏ।
1000 ਕੋ ਸਿੰਘ ਵੜੇ ਅੰਦਰ ਵਾਰ
ਅੰਦਰ ਤਕਰੀਬਨ 1000 ਕ ਸਿੰਘ ਸੀ ਚੜਤ ਸਿੰਘ ਦੇ ਕੋਲ ਜਿਹੜਾ ਪਹੁੰਚਿਆ ਹੋਇਆ ਸੀ।
ਤੁਰਕ ਆਏ ਅਰ ਸਿੰਘ ਮਦ ਲੂਣ
ਹੁਣ ਅੰਦਰ ਸਿੰਘਾਂ ਦੇ ਕੋਲ ਚੜਤ ਸਿੰਘ ਦੇ ਕੋਲ ਤਕਰੀਬਨ 1000 ਕ ਸਿੰਘ ਆ ਉਹ 30,000 ਆ ਗਏ ਨੇ ਚੜ ਕੇ। ਉਹ ਗੱਲ ਹੋਈ ਕਿ ਤੁਰਕ ਆਟਾ ਨੇ ਤੇ ਸਿੰਘ ਲੂਣ ਦੇ ਸਮਾਨ ਨੇ
ਪਰ ਤੁਰਕਨ ਕਹਿ ਪੈ ਰਹੀ ਸੂਨ
ਪਰ ਫਿਰ ਵੀ ਤੁਰਕਾਂ ਨੂੰ ਫਿਕਰ ਪਿਆ ਹੋਇਆ ਸੀ ਹਾਲਾਂਕਿ 30,000 ਨੇ ਤੇ 1000 ਸਿੰਘਾਂ ਨੂੰ ਮਾਰਨ ਵਾਸਤੇ ਵੀ ਡਰਦੇ ਨੇ ਉਹ ਫਿਰ ਵੀ ਉਹਨਾਂ ਦੇ ਹਿਰਦੇ ਦੇ ਵਿੱਚ ਕਿਉਂਕਿ ਭੇਡਾਂ ਦਾ ਵਗ ਭਾਵੇਂ ਜਿੰਨਾ ਮਰਜ਼ੀ ਇਕੱਠਾ ਹੋ ਜਾਏ ਸ਼ੇਰ ਨੂੰ ਮਾਰਨ ਵਾਸਤੇ ਫਿਰ ਵੀ ਤਾਂ ਹੌਸਲਾ ਚਾਹੀਦਾ ਨਾ ਉਹ ਕਿੱਥੋਂ ਲਿਆਉਣ ਹੁਣ 1000 ਸਿੰਘਾਂ ਦੇ ਉੱਤੇ ਹਮਲਾ ਕਰਨ ਵੇਲੇ ਵੀ ਮਨ ਚ ਡਰਦੇ ਨੇ
ਤੋਪਖਾਨਾ ਦੇ ਇੱਕ ਵੱਲ ਲਾਏ
ਇਹਨਾਂ ਨੇ ਇੱਕ ਪਾਸੇ ਤੋਪਖਾਨਾ ਬੀੜ ਦਿੱਤਾ ਹੈ
ਉਹ ਫੌਜ ਵੱਲ 3 ਖੜਾਏ
ਬਾਕੀ ਜਿਹੜੇ 3 ਪਾਸੇ ਨੇ ਗੁਜਰਾਂਵਾਲ ਦੇ ਚਾਰੇ ਪਾਸੇ ਘੇਰੇ ਨੇ ਇੱਕ ਪਾਸੇ ਤੋਪਾਂ ਲਾ ਦਿੱਤੀਆਂ 3 ਪਾਸੇ ਫੌਜਾਂ ਲਾ ਦਿੱਤੀਆਂ
ਅੰਦਰ ਕੋ ਵਰਨੇ ਨਾ ਪਾਵੇ ਬਾਹਰ ਫੌਜ ਸੋ ਰਲਤੀ ਆਵੇ
ਹੁਣ ਅੰਦਰ ਕੋਈ ਫੌਜ ਵੜ ਨਹੀਂ ਸਕਦੀ ਕਿਉਂਕਿ ਅੰਦਰ ਸਿੰਘ ਸਨ ਬਾਕੀ ਸਿੰਘ ਬਾਹਰੋਂ ਜਿਹੜੇ ਅੰਦਰ ਵਾਲਿਆਂ ਨਾਲ ਰਲਨੇ ਸੀ ਉਹਨਾਂ ਨੂੰ ਇਹ ਰਲਣ ਤੋਂ ਰੋਕ ਰਹੇ ਹਨ
ਤਬ ਸਿੰਘਨ ਕੋ ਔਖੀ ਬਣੇ
ਜਿਹੜੇ ਅੰਦਰਲੇ ਸਿੰਘ ਸਨ ਉਹਨਾਂ ਲਈ ਔਖੀ ਬਣ ਗਈ
ਬੜੀ ਸਿੰਘਨ ਕੋ ਗਿਣਤੀ ਘਨੇ
ਬਾਹਰਲੇ ਜਿਹੜੇ ਸਿੰਘ ਸਨ ਉਹ ਚਾਹੁੰਦੇ ਸਨ ਅੰਦਰ ਪਹੁੰਚਣਾ ਉਹਨਾਂ ਵਾਸਤੇ ਵੀ ਔਖਾ ਹੋ ਗਿਆ
ਤਬ ਚੜਤ ਸਿੰਘ ਨੇ ਯੋਂ ਰਿਦ ਧਾਰੇ
ਸਿੰਘ ਸ਼ੁਕਰ ਚੱਕੀਏ ਨੇ ਉਸ ਵੇਲੇ ਮਨ ਚ ਵਿਚਾਰ ਕੀਤੀ
ਨਿਕਲ ਜਾਈਏ ਕੋਈ ਮੋਰਚੋ ਮਾਰੇ
ਸਿੰਘ ਔਖੇ ਕਾਹਨੂੰ ਹੁੰਨੇ ਆਪਾਂ ਇੱਥੇ ਇੱਕ ਵਾਰੀ ਕੋਈ ਮੋਰਚਾ ਮਾਰੀਏ ਤੁਰਕਾਂ ਦਾ ਤੇ ਇੱਕ ਪਾਸਿਓ ਮੋਰਚਾ ਮਾਰ ਕੇ ਨਿਕਲ ਚੱਲੀਏ
ਦੋਰੇ ਰਾ ਉਤੋਂ ਸਿੰਘ ਚੱਕਰੈਲ ਇੱਕ ਤਿੰਨਿਓ ਕਈ ਸੁਣਾਏ
ਖਾਲਸਾ ਜੀ ਇੱਕ ਚੱਕਰੈਲ ਸਿੰਘ ਚੱਕਰੈਲ ਕਹਿੰਦੇ ਨੇ ਚਾਕਰ ਨੂੰ ਇੱਕ ਸਿੰਘ ਸੀ ਉਦੋਂ ਖਾਲਸਾ ਜੀ ਸਿੰਘ ਇਹ ਵੀ ਰਾਜਨੀਤੀ ਸੀ ਸਿੰਘ ਜਾਣ ਬੁੱਝ ਕੇ ਤੁਰਕਾਂ ਦੇ ਕੋਲ ਨੌਕਰੀ ਕਰ ਲਿਆ ਕਰਦੇ ਸੀ ਨਾਲੇ ਤਾਂ ਤੁਰਕਾਂ ਦੀ ਤਾਕਤ ਦਾ ਪਤਾ ਲੱਗ ਜਾਂਦਾ ਸੀ ਉਹਨਾਂ ਕੋਲ ਕਿੰਨੀ ਕੁ ਫੌਜੀ ਤਾਕਤ ਹੈ ਮੌਕਾ ਜਦੋਂ ਪੈਂਦਾ ਸੀ ਉਦੋਂ ਉਹਨਾਂ ਦਾ ਭੇਤ ਲੈ ਕੇ ਮੁੜ ਕੇ ਫਿਰ ਆਪਣੇ ਸਾਥੀ ਸਿੰਘਾਂ ਦੇ ਵਿੱਚ ਆ ਰਲਦੇ ਸੀ ਏਦਾਂ ਹੀ ਇੱਕ ਚੱਕਰੈਲ ਸਿੰਘ ਸੀ ਜਿਹੜਾ ਤਮੂਰ ਸ਼ਾਹ ਕੋਲ ਨੌਕਰੀ ਕਰਦਾ ਸੀ ਉਹਦੇ ਨਾਲ 200 ਸਿੰਘਾਂ ਦਾ ਜਥਾ ਸੀ ਉਹਨੇ ਚੜਤ ਸਿੰਘ ਨੂੰ ਅੰਦਰ ਸੁਨੇਹਾ ਭੇਜਿਆ
ਦੋਏ ਸਹਿ ਸਿੰਘ ਅਮ ਸਾਤ ਹਮ ਰਲ ਹੈ ਤੁਮ ਸੰਗ ਆਏ
ਕਹਿ ਦਿੱਤਾ ਚੜਤ ਸਿੰਘ ਨੂੰ ਕਿ ਜਦੋਂ ਲੋੜ ਪਏਗੀ ਅਸੀਂ 200 ਸਿੰਘ ਹਾਂ ਸਾਰੇ ਇਕੱਠੇ ਤੇ ਅਸੀਂ ਤੁਹਾਡੀ ਮਦਦ ਕਰਨ ਵਾਸਤੇ ਤੁਹਾਡੇ ਨਾਲ ਆ ਕੇ ਰਲਾਂਗੇ ਔਰ ਤਮੂਰ ਸ਼ਾਹ ਦੇ ਖਿਲਾਫ ਲੜਾਂਗੇ
ਜੋ ਤੁਮ ਪੈ ਬਦ ਪੈ ਜਾਏ ਜ਼ੋਰ
ਪਰ ਹੁਣ ਨਹੀਂ ਜਦੋਂ ਤੇਰੇ ਤੇ ਪੂਰਾ ਜ਼ੋਰ ਪੈ ਜਾਏਗਾ ਤੁਰਕ ਤੇਰੇ ਤੇ ਪੂਰਾ ਜ਼ੋਰ ਪਾਉਣਗੇ
ਤੋ ਤੁਮ ਕੋ ਹਮ ਆਏ ਬਣੇ ਕੋਰ
ਅਸੀਂ ਤੇਰੇ ਕੋਲ ਆ ਵੜਾਂਗੇ ਤੇਰੇ ਕੋਲ ਆ ਪਹੁੰਚਾਂਗੇ ਆਪਣੇ ਸਾਰੇ ਸਾਥੀਆਂ ਸਮੇਤ
ਤੁਮ ਤੇ ਫੌਜ ਤੁਰਕ ਬੋਰਡਰ ਹੈ
ਚੜਤ ਸਿੰਘ ਤੇਰੇ ਕੋਲੋਂ ਇਹ ਤੁਰਕਾਂ ਦੀ ਫੌਜ ਡਰਦੀ ਹੈ ਇਹ ਤੇਰਾ ਭੈ ਮੰਨਦੇ ਨੇ
ਨੇ ਤੁਮ ਪਰ ਕੋ ਅੱਲਾ ਕਰੇ
ਇਹਨਾਂ ਵਿੱਚ ਕਿਸੇ 'ਚ ਤਾਕਤ ਨਹੀਂ ਕਿ ਤੇਰੇ ਤੇ ਹਮਲਾ ਕਰ ਸਕਣ ਬਾਹਰ ਬੈਠੇ ਜ਼ਰੂਰ ਨੇ ਪਰ ਇਹਨਾਂ ਵਿੱਚ ਇੰਨਾ ਹੌਸਲਾ ਨਹੀਂ ਚੜਤ ਸਿੰਘ ਕੇ ਤੇਰੇ ਤੇ ਹਮਲਾ ਕਰ ਸਕਣ
ਜੋ ਕੱਚ ਸਿੰਘ ਆਏ ਬਾਹਰੋਂ ਪਰੈ
ਜਿਹੜੇ ਸਿੰਘ ਬਾਹਰਲੇ ਪਾਸਿਓਂ ਹਮਲਾ ਕਰਕੇ ਪੈਣਗੇ
ਵਿਚੈ ਲੁਟਾਈ ਹਮ ਵੀ ਧਰੈ
ਉਹਨਾਂ ਦੇ ਵਿੱਚ ਰਲ ਕੇ ਅਸੀਂ ਵੀ ਨਾਲ ਹੀ ਇਹਨਾਂ ਤੁਰਕਾਂ ਨੂੰ ਲੁੱਟਾਂਗੇ ਇਹਨਾਂ ਦੇ ਨਾਲ ਸਿੰਘਾਂ ਦੇ ਨਾਲ ਰਲ ਕੇ ਇਹਨਾਂ ਨੂੰ ਖਤਮ ਕਰਾਂਗੇ
ਉਨ ਸੋਚੀ ਸੋਈ ਬਨ ਆਏ ਸਿੰਘਨ ਕੀ ਤੈ ਪਈ ਅਵਾਈ
ਹੁਣ ਉਹ ਜਿਹੜੇ ਚੱਕਰੈਲ ਸਿੰਘ ਸਨ ਉਹਨਾਂ ਨੇ ਜੋ ਸੋਚਿਆ ਉਹੀ ਵਿਧੀ ਬਣ ਗਈ ਉਧਰੋਂ ਬਾਹਰੋਂ ਸਿੰਘਾਂ ਨੂੰ ਪਤਾ ਲੱਗਾ ਕਿ ਚੜਤ ਸਿੰਘ ਘਿਰਿਆ ਹੋਇਆ ਬਾਹਰੋਂ ਕਈ ਸਿੰਘਾਂ ਨੇ ਆ ਕੇ ਹਮਲੇ ਕਰਨ ਦੀ ਤਿਆਰੀ ਇਕੱਠੇ ਹੋ ਗਏ ਸਿੰਘ ਤੇ ਜਿਹੜੇ ਸਿੰਘ ਨੌਕਰੀ ਕਰ ਰਹੇ ਸੀ ਨਾ ਤਮੂਰ ਕੋਲ 200 ਸਿੰਘ ਉਹਨਾਂ ਵਿੱਚੋਂ ਜਿਹੜਾ ਆਗੂ ਸਿੰਘ ਸੀ ਉਹਨੇ ਜਾ ਕੇ ਤਮੂਰ ਨੂੰ ਇਹ ਗੱਲ ਕਹੀ
ਤੋ ਚੱਕਰੈਲ ਸੂਬੇ ਪੈ ਗਏ
ਸੂਬੇਦਾਰ ਕੋਲ ਜਾ ਕੇ ਚੱਕਰੈਲ ਸਿੰਘ ਕਹਿਣ ਲੱਗਾ
ਜਾਏ ਨਵਾਬ ਡਰਾਵਤ ਭਇਓ
ਉਹਨੇ ਜਾ ਕੇ ਨਵਾਬ ਨੂੰ ਡਰਾਇਆ ਉਹਦੇ ਹਿਰਦਾ ਪਹਿਲਾਂ ਹੀ ਡਰਿਆ ਹੋਇਆ ਸੀ ਉਹਨੇ ਹੋਰ ਜਾ ਕੇ ਡਰਾ ਦਿੱਤਾ।
ਆਵਤ ਖਾਲਸੋ ਸਭ ਲੜ ਜੋਰ,
ਤੈਮੂਰ ਸ਼ਾਹ ਤੂੰ ਇਹ ਨਾ ਸੋਚ ਕੇ ਅੰਦਰ ਸਿੰਘਾਂ ਨੂੰ ਤੂੰ ਘੇਰਿਆ ਹੋਇਆ ਵੀ ਹਜ਼ਾਰ ਕੁ ਸਿੰਘ ਨੇ ਚੜ੍ਹਤ ਸਿੰਘ ਦੇ ਨਾਲ, ਹਜ਼ਾਰਾਂ ਦੀ ਗਿਣਤੀ ਵਿੱਚ ਸਿੰਘ ਆ ਗਏ ਨੇ ਚਾਰੇ ਪਾਸੇ ਇਕੱਠੇ ਹੋ ਕੇ ਤੇਰੇ ਤੇ ਹਮਲਾ ਕਰਨ ਲਈ।
ਵਰਨਾ ਦੇਵੇਂ ਤੁਜੇ ਲਾਹੌਰ,
ਜੇ ਉਹਨਾਂ ਹਮਲਾ ਕਰ ਦਿੱਤਾ ਤੈਨੂੰ ਲਾਹੌਰ ਨਹੀਂ ਵੜਨ ਦੇਣਾ, ਉਹਨਾਂ ਨੇ ਲਾਹੌਰ ਸ਼ਹਿਰ ਚ ਪ੍ਰਵੇਸ਼ ਨਹੀਂ ਕਰਨ ਦੇਣਾ, ਫੌਜਾਂ ਆ ਗਈਆਂ ਸਿੰਘਾਂ ਦੀਆਂ।
ਜੋ ਪਲ ਚਾਹੇ ਚੜ ਚਲ ਅਬ,
ਜੇ ਤੂੰ ਆਪਣਾ ਭਲਾ ਚਾਹੁੰਦਾ ਇਥੋਂ ਆਪਣਾ ਡੇਰਾ ਚੁੱਕ, ਆਪਣੀ ਛਾਵਣੀ ਚੁੱਕ ਤੇ ਇਥੋਂ ਟੁਰਦਾ ਬਣ,
ਫਿਰ ਹੋਈ ਜਾਊਗ ਖੋਟੋ ਢੱਬ।
ਜੇ ਸਿੰਘ ਆ ਗਏ ਨਾ ਫਿਰ ਖੋਟਾ ਢੱਬ ਹੋ ਜਾਣਾ, ਫਿਰ ਤੇਰੇ ਆਪਣੇ ਭਾਲਿਆਂ ਨੀ ਸਿਆਣੇ ਕਿੱਥੇ ਚਲੇ ਗਏ ਨੇ, ਲੱਭਣੇ ਨਹੀਂ। ਇਸ ਕਰਕੇ ਤੇਰੇ ਭਲਾ ਇਸ ਵਾਸਤੇ ਆ ਵੀ ਬਹਿ ਬਹਿ ਕੇ ਲੰਘ ਜਾ ਹੁਣ ਇਥੋਂ, ਇਥੋਂ ਚਲਾ ਜਾ।
ਸੋ ਸੁਣ ਨਵਾਬ ਕੋ ਪਿੱਸੂ ਪਰੇ,
ਤੰਬੂਰ ਡਰਿਆ ਪਹਿਲਾਂ ਹੀ ਸੀ, ਉਹ ਤਾਂ ਚੜ੍ਹਤ ਸਿੰਘ ਤੋਂ ਹੀ ਡਰਿਆ ਹੋਇਆ ਸੀ। ਉਹਨੇ ਸੁਣਿਆ ਵੀ ਹੋਰ ਸਿੰਘ ਆ ਗਏ ਨੇ ਹੋਰ ਪਾਸਿਓਂ, ਬਾਹਰਲੇ ਪਾਸਿਓਂ, ਉਹ ਸੁਣ ਕੇ ਹੋਰ ਡਰ ਗਿਆ।
ਥਰ ਹਰ ਕੰਪੈ ਮਨ ਸੋਚਾਂ ਕਰੇ,
ਤੈਮੂਰ ਦਾ ਹਿਰਦਾ ਥਰ ਹਰ ਕੰਬਦਾ, ਹਿਰਦਾ ਇਹਦਾ ਭੈ ਪੀਤ ਹੁੰਦਾ।
ਦੋਹੇਰਾ ਤਬ ਸਹਿ ਦੋ ਇੱਕ ਸਿੰਘ ਕੋ ਪਰਿਓ ਰਾਤ ਸੋ ਆਏ।
ਖਾਲਸਾ ਜੀ 200 ਸਿੰਘ ਇਕੱਠੇ ਹੋ ਕੇ ਕਿਤੇ ਰਾਤ ਨੂੰ ਉਹਨਾਂ ਨੇ ਇਹਦੀ ਫੌਜ ਤੇ ਹਮਲਾ ਕਰ ਦਿੱਤਾ, ਬਾਹਰਲੇ ਪਾਸਿਓਂ 200 ਸਿੰਘ ਸਨ, ਉਹਨਾਂ ਨੇ ਆ ਕੇ ਰਾਤ ਸਮੇਂ ਹਮਲਾ ਕਰ ਦਿੱਤਾ।
ਮਾਰ ਸਭ ਖੂਨੀ ਆਏ ਵੜੈ, ਚੜ੍ਹਤ ਸਿੰਘ ਜੀ ਕੀ ਪਾਏ।
ਚੜ੍ਹਤ ਸਿੰਘ ਬਾਰੇ ਸੋਚ ਕੇ, ਕਿਉਂਕਿ ਚੜ੍ਹਤ ਸਿੰਘ ਦਾ ਪੰਥ ਵਿੱਚ ਸਤਿਕਾਰ ਬੜਾ ਸੀ, ਤੋ ਬੜੇ ਸਿੰਘ ਚੜ੍ਹਤ ਸਿੰਘ ਦੀ ਮਦਦ ਵਾਸਤੇ ਆਣ ਪਏ, ਰਾਤ ਸਮੇਂ ਉਹਨਾਂ ਨੇ ਆ ਕੇ ਹਮਲਾ ਕਰ ਦਿੱਤਾ ਔਰ ਚੜ੍ਹਤ ਸਿੰਘ ਨੂੰ ਆ ਮਿਲੇ।
ਚੌਪੇ ਨਵਾਬ ਲੱਗੀ ਚਿਤ ਸਿੰਘ ਜੀ ਕੀ ਬਾਤ,
ਉਧਰ ਜਿਹੜਾ ਨਵਾਬ ਸੀ ਤੰਬੂਰ ਉਹਨੂੰ, ਉਹ ਜਿਹੜਾ ਚਕਰੈਲ ਸਿੰਘ ਸੀ ਉਹਦੀ ਗੱਲ ਚੰਗੀ ਲੱਗੀ ਵੀ ਇਹ ਮੇਰੇ ਭਲੇ ਦੀ ਗੱਲ ਕਹਿ ਰਿਹਾ ਵੀ ਮੈਂ ਇੱਥੋਂ ਨੱਠਦਾ ਬਣਾ ਤੇ ਚੰਗੀ ਗੱਲ ਹੈ, ਆ ਸਿੰਘ ਆ ਪਏ ਨੇ ਰਾਤ ਨੂੰ, ਇਹਨਾਂ ਤੇ ਮਾਰ ਮੁਕਾਉਣਾ, ਸਾਨੂੰ ਬਾਹਰੋਂ ਹਮਲਾ ਕਰਕੇ ਅੰਦਰ ਵਾਲਿਆਂ ਨੇ ਵੀ ਹਮਲਾ ਕਰ ਦੇਣਾ। ਇਹਨੇ ਆਖਿਆ ਹੁਣ ਛੇਤੀ ਲਾਹੌਰ ਵੜ ਚੱਲੀਏ।
ਨਠਿਓ ਕੂਚ ਕਰ ਉਸੀ ਰਾਤ,
ਉਸੇ ਰਾਤ ਤੰਬੂਰ ਨੇ ਆਪਣਾ ਬੋਰੀ ਡੰਡਾ ਚੁੱਕਿਆ, ਜੋ ਕੁਝ ਸਾਜੋ ਸਮਾਨ ਸੀ ਚੁੱਕ ਕੇ ਸਿੱਧਾ ਲਾਹੌਰ ਨੂੰ ਚੱਲ ਪਿਆ।
ਉਤੋਂ ਸਿੰਘ ਸੁੱਚਾ ਕਰ ਉਸ,
ਜਿਹੜਾ ਉਹ 200 ਸਿੰਘਾਂ ਸਮੇਤ ਉੱਥੇ ਨੌਕਰੀ ਕਰਦਾ ਸੀ ਸਿੰਘ,
ਪਾਏ ਦੇਈ ਹੁਣ ਖਿੱਚੈ ਖੋਸ,
ਜਦੋਂ ਫੌਜ ਉਹਦੇ ਨਾਲੋਂ ਜਾਣ ਲੱਗੀ ਉਹਨੇ ਵੀ ਨਾਲ ਹੀ ਹਮਲਾ ਕਰ ਦਿੱਤਾ। ਹੋਰ ਸਿੰਘਾਂ ਨੇ ਤੇ ਹਮਲਾ ਕੀਤਾ ਹੀ ਸੀ, ਉਹ ਵੀ ਆਪਣੇ ਸਾਥੀ ਸਿੰਘਾਂ ਨਾਲ ਰਲ ਕੇ ਤੁਰਕਾਂ ਦੀ ਫੌਜ ਤੇ ਉਹਨੇ ਵੀ ਹਮਲਾ ਕਰ ਦਿੱਤਾ, ਜਿੰਨਾ ਸਾਜੋ ਸਮਾਨ ਲਿਆਏ ਸੀ ਉਹ ਖੋਣਾ ਸ਼ੁਰੂ ਕਰ ਦਿੱਤਾ।
ਤੋਪਖਾਨੋ ਰਿਓ ਹੁਆ ਖੜਾ,
ਜਿੰਨਾ ਤੋਪਖਾਨਾ ਸੀ ਤੰਬੂਰ ਦਾ ਲਾਹੌਰ ਸ਼ਹਿਰ ਚ ਲਿਆਇਆ ਉੱਥੇ ਹੀ ਪਿਆ ਰਹਿ ਗਿਆ।
ਨਵਾਬ ਤਬੈ ਨਟ ਏਕਲ ਚੜਾ,
ਨਵਾਬ ਕੱਲਾ ਹੀ ਆਪਣੀ ਫੌਜ ਲੈ ਕੇ ਨੱਠ ਕੇ ਲਾਹੌਰ ਨੂੰ ਚਲਾ ਗਿਆ।
ਸੁਣ ਸੋ ਚੜ੍ਹਤ ਸਿੰਘ ਚੜ ਗਏ ਉਹ ਗੈਲ,
ਚੜ੍ਹਤ ਸਿੰਘ ਨੂੰ ਪਤਾ ਲੱਗਾ ਵੀ ਨਵਾਬ ਨੱਠ ਗਿਆ, ਉਹਨੇ ਵੀ ਪਿੱਛੇ ਪਿੱਛੇ ਹਮਲਾ ਬੋਲ ਦਿੱਤਾ।
ਲੂਟੋ ਕੁਟਬੋ ਤੈਲ,
ਲਾਹੌਰ ਸ਼ਹਿਰ ਦੇ ਦਰਵਾਜ਼ੇ ਤੱਕ ਵਾੜ ਕੇ ਆਇਆ ਫਿਰ ਚੜ੍ਹਤ ਸਿੰਘ ਉਹਨਾਂ ਨੂੰ, ਉੱਥੇ ਤੱਕ ਜਾ ਕੇ ਲੁੱਟ ਮਾਰ ਕਰਦਿਆਂ ਘੋੜੇ ਖੋਂਦਿਆਂ ਲੈ ਕੇ ਆਏ।
ਨਵਾਬ ਨੱਠ ਵੱਲ ਚਲਿਓ ਲਾਹੌਰ,
ਲਾਹੌਰ ਵੱਲ ਨੱਠ ਤੁਰਿਆ ਤੈਮੂਰ ਸ਼ਾਹ ਨੇ, ਪਿੱਛੇ ਮੂੰਹ ਨਹੀਂ ਕਰਕੇ ਵੇਖਿਆ।
ਸਿੰਘ ਨੂੰ ਸਗੈਲੇ ਦੌੜ,
ਕਈ ਸਿੰਘ ਉਹਦੇ ਨਾਲ ਪਿੱਛੇ ਪਿੱਛੇ ਦੌੜੇ ਜਾਂਦੇ, ਉਹ ਠਹਿਰ ਜਾ ਵੱਡਿਆ ਨਵਾਬਾ,
ਬਹੁਤ ਮਾਲ ਹੱਥ ਚੜ੍ਹਤ ਸਿੰਘ ਆਇਓ।
ਇਹਦਾ ਚੜ੍ਹਤ ਸਿੰਘ ਦੇ ਹੱਥ ਚੰਗਾ ਖਜ਼ਾਨਾ ਲੱਗ ਗਿਆ, ਤੋਪਖਾਨਾ ਲੱਗ ਗਿਆ, ਬੜੇ ਬੜੇ ਵਧੀਆ ਹਥਿਆਰ ਜਿਹੜੇ ਸਨ ਲਾਹੌਰ ਸ਼ਹਿਰ ਦੇ ਉਹ ਚੜ੍ਹਤ ਸਿੰਘ ਨੂੰ ਪ੍ਰਾਪਤ ਹੋ ਗਏ।
ਉਸ ਦਿਨ ਤੇ ਸੋ ਮੱਧ ਸਿੰਘ ਭਇਓ,
ਉਸ ਦਿਨ ਤੋਂ ਬਾਅਦ ਚੜ੍ਹਤ ਸਿੰਘ ਦੀ ਹੋਰ ਚੜ੍ਹਦੀ ਕਲਾ ਹੋ ਗਈ, ਉਸ ਅਸੀਸਾਂ ਵੀ ਮਿਲੀਆਂ ਸੀ ਨਾ ਚੜ੍ਹਤ ਸਿੰਘ ਨੂੰ, ਜਦੋਂ ਵੱਡੇ ਘੱਲੂਘਾਰੇ ਦੇ ਵਿੱਚ ਵਹੀਰ ਨੂੰ ਬਚਾਇਆ ਸੀ, ਬਜ਼ੁਰਗਾਂ ਨੂੰ ਬੱਚਿਆਂ ਨੂੰ, ਚੜ੍ਹਤ ਸਿੰਘ ਦੀ ਜ਼ਿੰਮੇਵਾਰੀ ਸੀ ਨਾ, ਬੜੇ ਜ਼ਖਮ ਖਾਧੇ ਤਨ ਤੇ ਸਾਰੇ ਬਜ਼ੁਰਗਾਂ ਵਹੀਰਾਂ ਨੇ ਕਿਹਾ ਸੀ ਚੜ੍ਹਤ ਸਿੰਘ ਤੂੰ ਬਾਦਸ਼ਾਹ ਹੋਵੇਂਗਾ, ਤੇਰੇ ਕੋਲ ਲਾਹੌਰ ਵੀ ਹੋਵੇਗਾ, ਤੂੰ ਸਾਰੇ ਇਲਾਕੇ ਦਾ ਰਾਜਾ ਹੋਵੇਂਗਾ, ਬੜੀਆਂ ਅਸੀਸਾਂ ਦਿੱਤੀਆਂ ਸੀ। ਉਹ ਅਸੀਸਾਂ ਚੜ੍ਹਤ ਸਿੰਘ ਵਾਸਤੇ ਕੰਮ ਕਰ ਰਹੀਆਂ ਨੇ, ਤੇ ਕਹਿੰਦੇ ਚੜ੍ਹਤ ਸਿੰਘ ਦੀ ਉਸ ਦਿਨ ਤੋਂ ਬਾਅਦ ਹੋਰ ਚੜ੍ਹਦੀ ਕਲਾ ਹੋ ਗਈ। ਕਹਿੰਦੇ ਤੰਬੂਰ ਨੂੰ ਭਜਾ ਦਿੱਤਾ, ਅਬਦਾਲੀ ਦਾ ਲੜਕਾ ਸੀ ਤੰਬੂਰ ਸ਼ਾਹ, ਉਹਨੂੰ ਨਠਾ ਦਿੱਤਾ ਹੈ।
ਦੋਹੇਰਾ ਜਬ ਨਵਾਬ ਚੜ੍ਹਤ ਸਿੰਘ ਹਨਿਓ ਸਿੰਘ ਨੂੰ ਵਧਿਓ ਪ੍ਰਤਾਪ,
ਚੜ੍ਹਤ ਸਿੰਘ ਨੇ ਸੂਬੇ ਲਾਹੌਰ ਨੂੰ ਮਾਰ ਮੁਕਾਇਆ, उस वक्त चढ़त सिंह दी होर चढ़दी कला हो गई, खालसे दा प्रताप वध गया।
चढ़ चिन्हो खालसो लंगेओ कीनो तुरक बद काप।
खालसे ने हुण चना दरिया भी पार कर लिया, चना टप गए, सिंह होर अगां नूं वध गए, ते चना पार करके उधर वड्डे वड्डे तुरकां नूं खाप खत्म करके उधर दा सारा इलाका भी सिंह अपने अधीन कर लिया।
गुजर सिंह ता तप बली गुजरात।
सरदार गुजर सिंह जी ने वो चना टपे, ते चना दे नाल वड्डा जिला है गुजरात, बड़ा वड्डा शहर है गुजरात जिला, एक अपने हिंदुस्तान की धरती ते है, एक इनू दौलों की गुजरात कहिंदे ने, साडे बुजुर्ग उस जिले गुजरात चो आए ने। उस गुजरात शहर दे विच जाके गुजर सिंह होना ने कब्जा कर लिया।
करम सिंह खावो लियो जात।
सरदार करम सिंह जी ने जाके जड़ा खावे दा इलाका है वह जित लिया।
सियालकोट मल लियो शहीदन।
सियालकोट दा जिला है, इलाका है, यह शहीदां दी जड़ी मिसल सी सिंघां दी तरने दल दी, उन्होंने अपने कब्जे कर लिया।
सब सिद्ध काज खालसो दिन दिन।
खालसे दे दिन प्रतिदिन कार्य सिद्ध हो रहे ने, तुरक हमला करते ने, सगो खालसे दी होर चढ़दी कला हुंदी है, होर खालसा चढ़दी कला विच जांदा है, एदा खालसे दे कार्य सिद्ध हो रहे ने। उधर सरबुलंद खां, यह सरबुलंद खां गुरु खालसा जी अबदाली का चाचा लगता सी रिश्ते च, यह कितने चढ़त सिंह शुकर चक्की दे हथ आ गया, ते चढ़त सिंह इहनू चुकी फिरदा इलाके विच बन के नाल रखिया होया, कदे हाथी ते भा लैंदा, कदे पालकी च भा लैंदा, कोई पुछदा इह कौण आ, कहदा अबदाली दा चाचा मैं बन के रखिया होया अपने कोल। चढ़त सिंह दी होर चढ़दी कला हो रही भी अबदाली दे चाचे नूं इहने नकेल पाई हुई, ते इक दिन किते उही अगे कथा आवेगी, सरवण करोगे, कहिंदा चढ़त सिंह तेरी चढ़दी कला हो रही है इस करके कि तेनू लोग कहते ने भी यह कौन है, तू कहना भी मैं चाचा फड़िया अबदाली का, वह बन्या होया, भी तेरी होर चढ़दी कला होगी जे तू मैनू छड़ देवे, ते तेरे लोग होर उपमा करनगे भी चढ़त सिंह ने अबदाली का चाचा फड़ के फिर जूंदा छड़ दिता, तेरी होर चढ़दी कला होगी। चढ़त सिंह कहता भी आ भी गल चंगी है, वह कथा आप जी अगलिया प्रसंगा च सरवण करोगे।